ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਅਨਾਥ ਨਾਥ ਜਗਤ ਗੁਰੂ ਗੁਣੇ ਭਾਣੇ ਬਾਣੀ ਤਾਂ ਕਿ ਗੁਰੂ ਗੁਰਬਾਣੀ ਹੈ। ਦੁਨੀਆਂ ਦੇ ਸਾਰੇ ਵਿਦਵਾਨਾਂ ਵੱਲੋਂ, ਰਿਸ਼ੀਆਂ ਮੁਨੀਆਂ ਅਵਤਾਰਾਂ ਵੱਲੋਂ ਉਚਾਰਨ ਕੀਤੀ ਹੋਈ ਜਿਤਨੀ ਵੀ ਬਾਣੀ ਹੈ, ਉਸ ਬਾਣੀ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਇਹਨਾਂ ਬਚਨਾਂ ਨੂੰ ਹੀ ਜਗਤ ਗੁਰੂ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਕਹਿੰਦੇ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਤੇਰੀ, ਬਾਣੀਆਂ ਸਿਰ ਬਾਣੀ। ਦੁਨੀਆਂ ਦੀਆਂ ਜਿਤਨੀਆਂ ਬਾਣੀਆਂ ਹਨ, ਉਹਨਾਂ ਸਾਰਿਆਂ ਵਿੱਚੋਂ ਸ਼੍ਰੋਮਣੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਹੈ। ਐਸੇ ਮਹਾਨ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਣਾਂ ਵਿੱਚ, ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਰਹੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ, ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਸਾਡੇ ਸਾਰਿਆਂ ਤੇ ਆਪਣੀ ਮਿਹਰਾਮਤ ਕਰਕੇ, ਕਿਰਪਾ ਦ੍ਰਿਸ਼ਟੀ ਕਰਕੇ ਸਾਨੂੰ ਸਾਰਿਆਂ ਨੂੰ ਆਪਣੀ ਪਵਿੱਤਰ ਸੰਗਤ ਬਖਸ਼ੀ ਹੈ। ਕਲਗੀਧਰ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਸਤਿਗੁਰੂ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਪਾਵਨ ਇਤਿਹਾਸ ਆਪ ਜੀ ਸਰਵਣ ਕਰ ਰਹੇ। ਗਰੀਬਨ ਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਆਨੰਦਪੁਰ ਸਾਹਿਬ ਵਿਖੇ ਵਿਦਮਾਨ ਹਨ। ਅਚਾਨਕ ਘੇਰੇ ਵਿੱਚ ਘਿਰੇ ਹੋਏ ਸਿੰਘਾਂ ਨੂੰ ਪਾਣੀ ਦੀ ਕਿੱਲਤ ਆ ਗਈ। ਇੱਕ ਪਾਣੀ ਦਾ ਤਾਲ ਸੀ, ਪਿਛਲੇ ਪਾਸਿਓ ਪਹਾੜੀਆਂ ਨੇ ਪਾਣੀ ਰੋਕ ਲਿਆ। ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਪਾਣੀ ਦੀ ਕਿੱਲਤ ਹੋ ਗਈ, ਭਾਵੇਂ ਕਿ ਬੌਲੀ ਸਾਹਿਬ ਦਾ ਵੀ ਜਲ ਹੈ ਪਰ ਇਹ ਬਾਹਰ ਤਾਲ ਵਿੱਚ ਜਲ ਸੀ, ਉੱਥੇ ਵਰਤਣ ਦੇ ਕੰਮ ਆਉਂਦਾ ਸੀ। ਕਲਗੀਧਰ ਜੀ ਨੇ ਆਖਿਆ, ਭਾਈ ਕੋਈ ਗੱਲ ਨਹੀਂ, ਸਿੰਘ ਦੀ ਡਿਊਟੀ ਲਾਈ, ਸਿੰਘਾਂ ਜਾਓ ਸਤਲੁਜ ਦਰਿਆ ਦੇ ਕੋਲ ਜਾ ਕੇ ਸਾਡਾ ਹੁਕਮ ਸੁਣਾਓ ਕਿ ਗੁਰੂ ਸਾਹਿਬ ਜੀ ਯਾਦ ਕਰਦੇ ਨੇ, ਆ ਸਾਡਾ ਤੀਰ ਲੈ ਜਾ, ਇਹਦੀ ਲਕੀਰ ਖਿੱਚੀ ਤੇ ਪਿੱਛੇ ਮੁੜ ਕੇ ਨਾ ਤੱਕੀ, ਤੇ ਖਿੱਚਦਾ ਆਈ ਸਤਲੁਜ ਦਰਿਆ ਦਾ ਜਿਹੜਾ ਜਲ ਹੈ ਉਹ ਸਾਡੇ ਤੱਕ ਇੱਥੇ ਨਗਰ ਤੱਕ ਆ ਜਾਏਗਾ, ਸਿੰਘਾਂ ਦੀ ਸੇਵਾ ਚ ਹਾਜ਼ਰ ਹੋ ਜਾਏ। ਸਤਿਗੁਰੂ ਗਰੀਬਨ ਵਾਜ ਪਾਤਸ਼ਾਹ ਨੇ ਆਪਣੇ ਸਿੰਘਾਂ ਨੂੰ ਇਸ ਤਰ੍ਹਾਂ ਹੁਕਮ ਕੀਤਾ ਹੈ ਤੇ ਗੁਰਦੇਵ ਦਾ ਬਚਨ ਸਤ ਬਚਨ ਕਹਿ ਕੇ ਮੰਨ ਕੇ ਜਿਵੇਂ ਸਿੰਘ ਸਤਲੁਜ ਦਰਿਆ ਤੇ ਗਿਆ ਔਰ ਉਥੋਂ ਜਲ ਲੈ ਕੇ ਆਇਆ, ਉਹ ਕਥਾ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ, ਆਓ ਆਪਾਂ ਸਾਰੇ ਸਰਵਣ ਕਰੀਏ। ਦਸਵੇਂ ਪਾਤਸ਼ਾਹ ਬਾਜਾਂ ਵਾਲੇ ਚੋਜੀ ਪ੍ਰੀਤਮ ਸਾਹਿਬੇ ਕਮਾਲ ਸਤਿਗੁਰੂ ਗੁਰੂ ਕਲਗੀਧਰ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਵਿੱਚ ਵਸਾਈਏ। ਜਿੱਥੇ ਸਰੀਰਾਂ ਦੀਆਂ ਹਾਜ਼ਰੀਆਂ ਭਰ ਰਹੇ ਹਾਂ ਉੱਥੇ ਤਨ ਦੀ ਹਾਜ਼ਰੀ ਨਾਲ ਆਪਣੇ ਮਨ ਦੀ ਹਾਜ਼ਰੀ ਵੀ ਲਵਾਈਏ, ਕਿਉਂਕਿ ਜਿਨ੍ਹਾਂ ਦੇ ਮਨ ਹਾਜ਼ਰ ਹੁੰਦੇ ਨੇ ਉਹੀ ਹਾਜ਼ਰ ਮੰਨੇ ਜਾਂਦੇ ਨੇ, ਨਹੀਂ ਤਾਂ ਕਈ ਵਾਰ ਹਾਜ਼ਰ ਗੈਰ ਹਾਜ਼ਰ ਹੋ ਜਾਂਦੇ ਨੇ ਔਰ ਗੈਰ ਹਾਜ਼ਰ ਹਾਜ਼ਰ ਹੋ ਜਾਂਦੇ। ਇਸ ਕਰਕੇ ਮਨ ਦੀ ਹਾਜ਼ਰੀ ਗੁਰੂ ਸਾਹਿਬ ਦੇ ਚਰਨਾਂ ਚ ਲਵਾਉਂਦੇ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ ਵਾਹਿਗੁਰੂ
ਚੋਪਈ ਬੌਰ ਤੀਰ ਤੇ ਤੀਰ ਲਕੀਰ ਖੈਂਚਤ ਪਹੁੰਚੋ ਹੀਰ ਵੀਰ।
ਕਹਿੰਦੇ ਇਸ ਤਰ੍ਹਾਂ ਫਿਰ ਉਹ ਸਿੰਘ ਸਤਲੁਜ ਦਰਿਆ ਦੇ ਕੰਢੇ ਤੇ ਗਿਆ, ਜਾ ਕੇ ਉਹਨੇ ਤੀਰ ਦੇ ਨਾਲ ਲਕੀਰ ਖਿੱਚੀ ਔਰ ਖਿੱਚਦਾ ਹੋਇਆ ਉਹ ਸਿੰਘ ਚੱਲ ਪਿਆ।
ਅਟਕੈ ਦੇਟ ਨਾ ਕਰੋ ਪਿਛਾਰੀ,
ਮਹਾਰਾਜ ਜੀ ਨੇ ਕਿਹਾ ਸੀ ਕਿ ਸਿੰਘਾਂ ਪਿੱਛੇ ਮੁੜ ਕੇ ਨਾ ਵੇਖੀ।
ਬਿਨਾ ਬਿਲੋ ਕੇ ਗਮੋ ਅਗਾਰੀ,
ਔਰ ਬਿਨਾ ਪਿੱਛੇ ਵੇਖਿਆ ਅੱਗੇ ਅੱਗੇ ਟੁਰਦਾ ਆਈ ਲਕੀਰ ਖਿੱਚ ਕੇ ਨਾ ਦਰਿਆ ਦੇ ਕੋਲੋ। ਕਈ ਗੁਰੂ ਸਾਹਿਬ ਨੇ ਯਾਦ ਕੀਤਾ ਹੈ ਕਹਿ ਕੇ ਲਕੀਰ ਖਿੱਚਦਾ ਜਾਈ ਤੀਰ ਦੇ ਨਾਲ, ਪਰ ਪਿੱਛੇ ਮੁੜ ਕੇ ਨਾ ਵੇਖੀ ਅੱਗੇ ਟੁਰਦਾ ਆਈ ਵਧਦਾ ਆਈ।
ਜਲ ਆਵੇ
ਜਿੱਥੇ ਤੂੰ ਚਾਹੇਗਾ ਉੱਥੇ ਤੱਕ ਜਲ ਆ ਜਾਏਗਾ, ਜਿੱਥੇ ਤੇਰੀ ਇੱਛਾ ਹੋਵੇਗੀ ਨਾ ਇੱਥੇ ਤੱਕ ਜਲ ਆ ਜਾਏ, ਜਿੱਥੇ ਤੂੰ ਚਾਹੇਗਾ ਉੱਥੇ ਤੱਕ ਜਲ ਆ ਜਾਵੇਗਾ।
ਤੁਮਰੇ ਸਕਲ ਕਾਜ ਨਿਭਾਵੇ,
ਤੁਹਾਡੇ ਜਿੰਨੇ ਕੰਮ ਨੇ ਸਿੰਘਾਂ ਦੇ ਜਲ ਦੇ ਉਹ ਸਾਰੇ ਕੰਮ ਤੁਹਾਡੇ ਜਲ ਦੇ ਨਾਲ ਸਤਲੁਜ ਦਰਿਆ ਦੇ ਜਲ ਨਾਲ ਨਿਭ ਜਾਣਗੇ ਪੂਰੇ ਹੋ ਜਾਣਗੇ।
ਸੁਣ ਕਲਗੀ ਸਰ ਕੀ ਮਰਬਾਨੇ, ਨਿਕਟ ਜੇ ਸਭ ਸ਼ਰਧਾ ਧਰਮਾਨੇ।
ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਚਨ ਸੁਣ ਕੇ ਜਿਹੜੇ ਨੇੜੇ ਸਿੰਘ ਸਨ ਉਹਨਾਂ ਨੇ ਸਤ ਬਚਨ ਕਹਿ ਕੇ ਮਹਾਰਾਜ ਜੀ ਦੇ ਬਚਨ ਮੰਨੇ ਹਨ, ਕਿਉਂਕਿ ਖਾਲਸਾ ਜੀ ਗੁਰਸਿੱਖ ਦਾ ਕੰਮ ਹੈ ਕੇਵਲ ਗੁਰੂ ਕੇ ਬਚਨਾਂ ਨੂੰ ਸਤ ਕਰਕੇ ਮੰਨਣਾ। ਅੱਜ ਦੇ ਜੇ ਕੋਈ ਸ਼ੰਕਾਵਾਦੀ ਸਿੱਖ ਹੁੰਦੇ ਤੇ ਸ਼ਾਇਦ ਉਹਨਾਂ ਨੇ ਕਹਿਣਾ ਸੀ ਮਹਾਰਾਜ ਇਹ ਕਿਵੇਂ ਹੋ ਸਕਦਾ ਵੀ ਦਰਿਆ ਵਿਚੋਂ ਲਕੀਰ ਖਿੱਚੀਏ ਤੇ ਪਾਣੀ ਪਿੱਛੇ ਪਿੱਛੇ ਆ ਜਾਏ। ਉਹਨਾਂ ਨੇ ਕਿੰਤੂ ਪਰੰਤੂ ਕਰਨਾ ਸੀ, ਸ਼ਾਇਦ ਇਸੇ ਕਰਕੇ ਚੜ੍ਹਦੀ ਕਲਾ ਨਹੀਂ ਹੋ ਰਹੀ ਪੰਥ ਦੀ, ਕਿਉਂਕਿ ਕਿੰਤੂ ਪਰੰਤੂ ਵਾਲੇ ਬਹੁਤੇ ਹੋ ਗਏ ਨੇ। ਧਰਮ ਜਿਹੜਾ ਹੈ ਉਹ ਧਰਮ ਆਸਥਾ ਤੇ ਟਿਕਿਆ ਹੋਇਆ, ਸ਼ਰਧਾ ਤੇ ਟਿਕਿਆ ਹੋਇਆ। ਸ਼ਰਧਾ ਆਪਾਂ ਸਤਿਗੁਰਾਂ ਤੇ ਰੱਖੜੀ, ਗੁਰੂ ਚਾਹੇ ਜੋ ਮਰਜ਼ੀ ਕਰ ਸਕਦਾ, ਭੈ ਵਿਚ ਚੱਲੈ ਲੱਖ ਦਰਿਆਓ। ਮਹਾਰਾਜ ਜੀ ਦੇ ਭੈ ਵਿਚ ਹੀ ਚੱਲਦੇ ਨੇ ਦਰਿਆ, ਕਿਹੜਾ ਸਤਿਗੁਰਾਂ ਦੇ ਹੁਕਮ ਤੋਂ ਬਾਹਰ ਨੇ। ਜਿੱਧਰ ਹੁਕਮ ਕਰ ਦਿੰਦੇ ਨੇ ਉਧਰ ਨੂੰ ਵਹਿੰਦੇ ਨੇ, ਜਿੱਧਰ ਰੱਬ ਰਜਾਏ ਵਹਿਣ ਤਦਾਉਂ ਗਾਉਂ ਕਰੇ। ਇਹ ਦਰਿਆ ਵੀ ਉਧਰ ਵਗਦੇ ਨੇ ਜਿੱਧਰ ਸਤਿਗੁਰਾਂ ਦੀ ਰਜਾ ਹੁੰਦੀ ਹੈ, ਜਿੱਧਰ ਸਾਹਿਬ ਦੀ ਰਜਾ ਹੋ ਜੇ ਹੁਕਮ ਹੋ ਜੇ ਉਧਰ ਬਹਿ ਤੁਰਦੇ ਨੇ। ਗੁਰਦੇਵ ਦੇ ਹੁਕਮ ਚ ਨੇ ਨਾ, ਸਤਿਗੁਰਾਂ ਦੇ ਭੈ ਵਿਚ ਹੀ ਨੇ। ਕੋਈ ਆਖੇ ਜੀ ਪਰਮੇਸ਼ਰ ਵੱਖਰਾ ਤੇ ਸਤਿਗੁਰੂ ਜੀ ਵੱਖਰੇ ਨੇ, ਇਹ ਸਭ ਤੋਂ ਵੱਡੀ ਨਾਸਤਿਕਤਾ ਵਾਲੀ ਉਹਦੀ ਗੱਲ ਹੈ, ਕਿਉਂਕਿ ਗੁਰੂ ਹੀ ਪਰਮੇਸ਼ਰ ਦਾ ਅਵਤਾਰ ਹਨ, ਪਰਮੇਸ਼ਰ ਦਾ ਰੂਪ ਨੇ। ਗੁਰੂ ਤੇ ਪਰਮੇਸ਼ਰ ਚ ਕੋਈ ਭੇਦ ਨਹੀਂ ਹੈ। ਇਸ ਕਰਕੇ ਸਤਿਗੁਰੂ ਜੀ ਤੇ ਸ਼ਰਧਾ ਰੱਖਦੇ ਨੇ ਸਿੰਘ। ਜਦੋਂ ਮਹਾਰਾਜ ਜੀ ਨੇ ਬਚਨ ਕਹੇ, ਕਿਸੇ ਸਿੱਖ ਨੇ ਅੱਗੋਂ ਕੋਈ ਹੀਲ ਹੁੱਜਤ ਨਹੀਂ ਕੀਤੀ, ਉਹਨਾਂ ਨੇ ਮਹਾਰਾਜ ਜੀ ਦੇ ਬਚਨ ਸਤ ਬਚਨ ਕਹਿ ਕੇ ਮੰਨੇ ਹਨ।
ਲੈ ਕਰ ਬਾਨ ਪ੍ਰਭੂ ਤੇ ਗਇਓ, ਜਾਇ ਕਿਨਾਰੇ ਪਹੁੰਚਤ ਬਇਓ।
ਸਤਿਗੁਰਾਂ ਦੇ ਕੋਲੋਂ ਇੱਕ ਬਾਣ ਲੈ ਕੇ ਤੀਰ ਲੈ ਕੇ ਉਹ ਸਿੰਘ ਬੜੀ ਛੇਤੀ ਨਾਲ ਚੱਲ ਪਿਆ ਔਰ ਚੱਲ ਕੇ ਸਤਲੁਜ ਦਰਿਆ ਦੇ ਕੰਢੇ ਤੇ ਆਇਆ ਹੈ।
ਸਤਿਗੁਰੂ ਕੋ ਸਭ ਕਹਿਓ ਸੰਦੇਸਾ,
ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਹੁਕਮ ਉਹ ਸਤਲੁਜ ਦਰਿਆ ਨੂੰ ਸੁਣਾਇਆ ਹੈ।
ਯਾਦ ਕਰੈ ਤੁਝ ਗੁਰ ਜਗਤੇਸ਼ਾ,
ਜਾ ਕੇ ਆਖਿਆ ਹੇ ਸਤਲੁਜ ਦਰਿਆ ਤੈਨੂੰ ਬਾਜਾਂ ਵਾਲੇ ਗੁਰੂ ਕਲਗੀਧਰ ਦੀ ਯਾਦ ਕਰਦੇ ਨੇ, ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਤੈਨੂੰ ਯਾਦ ਕੀਤਾ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਪੁਨੀਤ, ਤੁਹੇ ਬੁਲਾਵਨ ਚਾਤ ਚੀਤ।
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤੈਨੂੰ ਆਪਣੇ ਕੋਲ ਬੁਲਾਇਆ ਚਾਹੁੰਦੇ ਨੇ, ਉਹ ਤੈਨੂੰ ਆਪਣੇ ਕੋਲ ਸੱਦਣਾ ਚਾਹੁੰਦੇ ਹਨ।
ਆਪਣੋ ਬਾਨ ਨਿਸ਼ਾਨੀ ਦੀਨਾ,
ਵੇਖ ਉਹਨਾਂ ਨੇ ਆਪਣਾ ਤੀਰ ਆਪਣੀ ਨਿਸ਼ਾਨੀ ਮੇਰੇ ਹੱਥੀ ਦੇ ਕੇ ਭੇਜੀ ਹੈ।
ਇਮ ਕਹਿ ਨਿਜ ਮੁਖ ਫੇਰਨ ਕਿਨਾ,
ਇਹਦਾ ਕਹਿ ਕੇ ਉਹ ਸਿੰਘ ਨੇ ਆਪਣਾ ਮੁਖ ਫੇਰਿਆ ਹੈ।
ਐਂਚ ਲਕੀਰ ਤੀਰ ਕੀ ਤੀਰ, ਗਮਨਿਓ ਪੁਨਪੁਰ ਦਿਸ ਕੋ ਵੀਰ,
ਕਹਿ ਕੇ ਉਹਨੇ ਆਨੰਦਪੁਰ ਸਾਹਿਬ ਵੱਲ ਸਿੰਘ ਨੇ ਮੁਖ ਕਰ ਲਿਆ ਤੇ ਤੀਰ ਥੱਲੇ ਜ਼ਮੀਨ ਤੇ ਰੱਖ ਕੇ ਨਾ ਦਰਿਆ ਦੇ ਕੰਢੇ ਤੇ ਉਥੋਂ ਲਕੀਰ ਖਿੱਚਣੀ ਸ਼ੁਰੂ ਕਰ ਦਿੱਤੀ ਤੀਰ ਦੇ ਨਾਲ, ਔਰ ਸਿੱਧਾ ਹੋ ਕੇ ਪਿੱਛੇ ਨੀ ਵੇਖਿਆ, ਪਿੱਛੇ ਪਿੱਛੇ ਤੀਰ ਦੀ ਲਕੀਰ ਖਿੱਚਦਾ ਆਉਂਦਾ ਹੈ। ਆਪ ਮੁੱਖ ਜਿਹੜਾ ਹੈ ਉਹ ਆਨੰਦਪੁਰ ਸਾਹਿਬ ਵੱਲ ਕੀਤਾ ਹੋਇਆ ਹੈ।
ਰੇਖ ਨਿਕਾਲ ਤੇ ਆਵਤ ਆਗਾ,
ਲਕੀਰ ਖਿੱਚਦਾ ਖਿੱਚਦਾ ਉਹ ਸਿੰਘ ਚਲਦਾ ਚਲਦਾ ਅੱਗੇ ਤੁਰਿਆ ਆ ਰਿਹਾ।
ਸੁਤਦਰਵ ਜਲ ਪਿੱਛੇ ਤਿਸ ਲਾਗਾ,
ਔਰ ਵੇਖਦਾ ਕਿ ਪਿੱਛੇ ਨੀ ਵੇਖਿਆ ਸਿੰਘ ਨੇ, ਜਦੋਂ ਲੱਗਿਆ ਅੱਗੇ ਤੁਰਿਆ ਤੇ ਪਿੱਛੇ ਪਿੱਛੇ ਸਤਲੁਜ ਦਰਿਆ ਦਾ ਪਾਣੀ ਤੁਰਿਆ ਆਉਂਦਾ ਨਾਲੇ ਦੇ ਰੂਪ ਦੇ ਵਿਚ, ਇੱਕ ਛੋਟੇ ਨਾਲੇ ਦੇ ਰੂਪ ਦੇ ਵਿਚ ਪਿੱਛੇ ਪਿੱਛੇ ਸਤਲੁਜ ਦਰਿਆ ਦਾ ਜਿਹੜਾ ਪਾਣੀ ਉਹ ਤੁਰਿਆ ਆਉਂਦਾ।
ਤੀਰ ਲਕੀਰ ਨੀਰ ਗੰਭੀਰ,
ਤੀਰ ਦੀ ਲਕੀਰ ਦੇ ਨਾਲ ਨਾਲ ਹੀ ਉਹ ਗੰਭੀਰ ਪਾਣੀ ਸਤਲੁਜ ਦਰਿਆ ਦਾ ਪਿੱਛੇ ਪਿੱਛੇ ਆ ਰਿਹਾ।
ਗਮਨੇ ਉਹ ਆਏ ਬੀਰਪੁਰ ਤੀਰ,
ਔਰ ਉਸੇ ਤਰ੍ਹਾਂ ਚਲਦਾ ਚਲਦਾ ਉਹ ਸਿੰਘ ਯੋਧਾ ਸ੍ਰੀ ਆਨੰਦਪੁਰ ਸਾਹਿਬ ਦੇ ਨੇੜੇ ਆ ਪਹੁੰਚਿਆ ਹੈ।
ਮਨ ਮੈਂ ਭਇਓ ਪਰਮ ਤਿਸ ਕੇਰੇ, ਆਵਤ ਜਲ ਕਹਿੰਨੇ ਪਿਛੇਰੇ।
ਮਨ ਦੀ ਬਿਰਤੀ ਖਾਲਸਾ ਜੀ ਪਤਾ ਨੀ ਕਿਹੜੇ ਵੇਲੇ ਬਦਲ ਜਾਏ, ਮਨ ਦੀ ਹਾਲਤ ਹੀ ਇਹੋ ਜਿਹੀ ਹੁੰਦੀ ਹੈ, ਕਦੇ ਤਾਂ ਬੜਾ ਉੱਚਾ ਹੋ ਜਾਂਦਾ ਤੇ ਕਈ ਵਾਰੀ ਬਹੁਤ ਨੀਵਾਂ ਪਤਾਲ ਚ ਚੱਲਿਆ ਜਾਂਦਾ। ਸਾਹਿਬ ਦੇ ਬਚਨ ਨੇ ਕਬਹੂ ਜੀੜਾ ਊਬ ਚੜਤ ਹੈ ਕਬਹੂ ਜਾਏ ਪਿਆਲੇ, ਕਬਹੂ ਜੀੜਾ ਊਬ ਚੜਤ ਹੈ ਕਬਹੂ ਜਾਏ ਪਿਆਲੇ, ਕਦੇ ਤਾਂ ਬੜਾ ਉੱਚਾ ਹੋ ਜਾਂਦਾ ਹੈ ਕਦੇ ਬਹੁਤ ਨੀਵਾਂ ਥੱਲੇ ਨੂੰ ਚੱਲਿਆ ਜਾਂਦਾ। ਮਨ ਦੀ ਬਿਰਤੀ ਹੈ ਨਾ ਸਦਾ ਇੱਕੋ ਜਿਹੀ ਨਹੀਂ ਰਹਿੰਦੀ, ਆਉਂਦੇ ਆਉਂਦੇ ਦੇ ਮਨ ਦੇ ਵਿੱਚ ਸਿੰਘ ਦੇ ਭਰਮ ਆ ਗਿਆ ਵੀ ਪਿੱਛੇ ਦਰਿਆ ਆ ਵੀ ਰਿਹਾ ਕਿ ਨਹੀਂ ਆ ਰਿਹਾ, ਮਨ ਚ ਭਰਮ ਪੈ ਗਿਆ, ਮਨ ਚ ਇਸ ਤਰ੍ਹਾਂ ਦਾ ਸੰਦੇਹ ਉੱਠ ਗਿਆ ਕਿ ਪਿੱਛੇ ਦਰਿਆ ਆ ਵੀ ਰਿਹਾ ਜਾਂ ਨਹੀਂ ਆ ਰਿਹਾ।
ਸਤਿਗੁਰ ਕੀ ਆ ਗਿਆ ਇਨ ਮਾਨੇ, ਕਿਦੋ ਨਾ ਮਾਨੀ ਆਏ ਨਾ ਪਾਨੀ।
ਸੋਚਦਾ ਸਿੰਘ ਆਪਣੇ ਮਨ ਵਿਚ ਭਰਮ ਰੱਖ ਕੇ ਕਿ ਇਸ ਦਰਿਆ ਨੇ ਸਤਿਗੁਰਾਂ ਦੀ ਆਗਿਆ ਮੰਨੀ ਵੀ ਹੈ ਜਾਂ ਨਹੀਂ ਮੰਨੀ। ਵੈਸੇ ਤਾਂ ਸਤਿਗੁਰਾਂ ਦੇ ਹੁਕਮ ਚ ਹੀ ਸਾਰਾ ਕੁਝ ਵਰਤਦਾ, ਪੈ ਵਿਚ ਹੀ ਵਰਤਦਾ, ਪਰ ਇਸ ਸਤਲੁਜ ਦਰਿਆ ਨੇ ਗੁਰੂ ਪਾਤਸ਼ਾਹ ਦਾ ਹੁਕਮ ਮੰਨਿਆ ਜਾਂ ਨਹੀਂ ਮੰਨਿਆ।
ਸਤਿਗੁਰ ਕੀ ਆ ਗਿਆ ਇਨ ਮਾਨੀ, ਕਿਦੋ ਨਾ ਮਾਨੀ ਆਏ ਨਾ ਪਾਨੀ। ਗਰੀਬ ਮੋਰ ਕੈ ਕੀਨ ਬੇਲੋਕਨ, ਆਏ ਪਰਵਾਹ ਨਾ ਹੋਏ ਕਿਮ ਰੋਕਨ।
ਕਿ ਇਹ ਪਾਣੀ ਆ ਵੀ ਰਿਹਾ ਕਿ ਨਹੀਂ ਪਿੱਛੇ ਆ ਰਿਹਾ, ਇਹ ਸੋਚ ਕੇ ਆਪਣਾ ਭਰਮ ਦੂਰ ਕਰਨ ਲਈ ਸਿੰਘ ਨੇ ਆਪਣਾ ਸਿਰ ਮੋੜ ਕੇ ਧੋਣ ਮੋੜ ਕੇ ਪਿੱਛੇ ਨੂੰ ਵੇਖਿਆ। ਜਦੋਂ ਪਿੱਛੇ ਵੇਖਿਆ ਤੇ ਇਹਨੂੰ ਏਦਾਂ ਜਾਪਿਆ ਵੀ ਦਰਿਆ ਦਾ ਗੰਭੀਰ ਪਾਣੀ ਇਹਦੇ ਪਿੱਛੇ ਪਿੱਛੇ ਤੁਰਿਆ ਆ ਰਿਹਾ, ਵੀ ਸਾਰਾ ਦਰਿਆ ਹੀ ਇਹਦੇ ਪਿੱਛੇ ਪਿੱਛੇ ਤੁਰਿਆ ਆ ਰਿਹਾ। ਏਦਾਂ ਇਹਨੂੰ ਆਪਣੇ ਪਿੱਛੇ ਨਜ਼ਰ ਆਇਆ ਜਲ, ਬਹੁਤ ਜ਼ਿਆਦਾ ਗੰਭੀਰ ਰੂਪ ਵਿਚ ਨਜ਼ਰ ਆਇਆ।
ਆਏ ਪਰਵਾਹ ਨਾ ਹੋਏ ਕਿਮ ਰੋਕਣ।
ਇਹ ਸੋਚਦਾ ਵੀ ਜੇ ਇਹ ਏਡਾ ਵੱਡਾ ਪਾਣੀ ਦਾ ਪ੍ਰਵਾਹ ਆ ਰਿਹਾ, ਇਹ ਜੇ ਮੈਂ ਨਗਰ ਦੇ ਵਿਚ ਲੈ ਗਿਆ ਆਨੰਦਪੁਰ ਸਾਹਿਬ ਦੇ ਵਿਚ, ਤਾਂ ਇਹ ਰੋਕਿਆ ਨਹੀਂ ਜਾ ਸਕਣਾ।
ਨਦੀ ਤੀਰ ਤੇ ਤੀਰ ਲਕੀਰ,
ਨਦੀ ਦੇ ਤੀਰ ਤੋਂ ਲੈ ਕੇ ਕਿਨਾਰੇ ਤੋਂ ਲੈ ਕੇ ਮੈਂ ਤੀਰ ਦੀ ਲਕੀਰ ਦੇ ਨਾਲ,
ਸੈਂ ਤੋਂ ਆਵਤ ਨੀਰ ਗਹੀਰ,
ਇਹ ਪਾਣੀ ਗੰਭੀਰ ਤੀਰਾ ਧਾਰਾ ਦੇ ਧਾਰ ਧਾਰਾ ਦੇ ਸਹਿਤ ਇਹ ਮੇਰੇ ਪਿੱਛੇ ਪਿੱਛੇ ਤੁਰਿਆ ਆ ਰਿਹਾ।
ਗੰਗ ਧਾਰ ਸਮ ਉਜਲ ਧਾਰਾ,
ਗੰਗਾ ਦੀ ਧਾਰਾ ਵਾਂਗੂ ਨਿਰਮਲ ਜਲ ਹੈ, ਜਿਵੇਂ ਗੰਗਾ ਦਾ ਨਿਰਮਲ ਜਲ ਹੁੰਦਾ ਨਾ ਸਾਫ਼ ਚਿੱਟਾ ਸਫੇਦ, ਉਹਦੇ ਵਾਂਗੂ ਨਿਰਮਲ ਜਲ ਦੀ ਧਾਰਾ ਮੇਰੇ ਪਿੱਛੇ ਆ ਰਹੀ ਹੈ।
ਹੋਏ ਦੁੱਧ ਸੰਭੇਗਾ ਧਾਰਾ,
ਜਿਵੇਂ ਦੁੱਧ ਦੀ ਧਾਰਾ ਹੁੰਦੀ ਹੈ ਦੁੱਧ ਨਿਰਮਲ ਚਿੱਟਾ ਹੁੰਦਾ ਹੈ, ਏਦਾਂ ਦੁੱਧ ਵਾਂਗੂ ਨਿਰਮਲ ਜਲ ਦਰਿਆ ਦਾ ਆ ਰਿਹਾ ਹੈ।
ਸਿੰਘ ਕੋ ਦੀਰਘ ਪਾਸੈ,
ਤਾਂ ਉਹ ਛੋਟੇ ਜਿਹੇ ਨਾਲੇ ਦੇ ਰੂਪ ਵਿਚ ਹੀ ਸੀ ਜਲ, ਪਰ ਸਿੰਘ ਨੂੰ ਏਦਾਂ ਲੱਗਾ ਵੀ ਬੜਾ ਵੱਡਾ ਦਰਿਆ ਜਿਹੜਾ ਮੇਰੇ ਪਿੱਛੇ ਪਿੱਛੇ ਆ ਰਿਹਾ ਹੈ। ਤਾਂ ਉਹ ਛੋਟੇ ਰੂਪ ਵਿਚ ਹੀ ਸੀ, ਪਰ ਸਿੰਘ ਨੂੰ ਇਸ ਤਰ੍ਹਾਂ ਭਾਸਿਆ, ਇਸ ਤਰ੍ਹਾਂ ਨਜ਼ਰ ਆਇਆ ਕਿ ਬਹੁਤ ਜ਼ਿਆਦਾ ਗੰਭੀਰ ਪਾਣੀ ਆ, ਬੜਾ ਦਰਿਆ ਜਿਹੜਾ ਉਹ ਮੇਰੇ ਪਿੱਛੇ ਪਿੱਛੇ ਤੁਰਿਆ ਆ ਰਿਹਾ।
ਜਨ ਜਲ ਧਾਰ ਆਏ ਲਖ ਤਾਸੈ,
ਸਮਝਿਆ ਵੀ ਸ਼ਾਇਦ ਸਾਰਾ ਪਾਣੀ ਦਰਿਆ ਦਾ ਮੇਰੇ ਪਿੱਛੇ ਆ ਰਿਹਾ।
ਗੌਰ ਵਿਚਾਰਤ ਭਾਵੁਰ ਐਸੇ,
ਸਿੰਘ ਆਪਣੇ ਮਨ ਦੇ ਵਿਚ ਵਿਚਾਰ ਕਰਨ ਲੱਗਾ,
ਅਮਰੋ ਹੋਏ ਬਚਾਏ ਅਵ ਕੈਸੇ,
ਮੇਰਾ ਸਾਡਾ ਬਚਾਅ ਕਿਵੇਂ ਹੋਵੇਗਾ ਜੇ ਇਹ ਸਾਰਾ ਦਰਿਆ ਮੈਂ ਆਨੰਦਪੁਰ ਸਾਹਿਬ ਨਗਰ ਦੇ ਵਿਚ ਲੈ ਜਾਵਾਂ।
ਮੈਂ ਲੇਕਰ ਜੈਪੁਰ ਮੈਂ ਬਰੋ।
ਜਦੋਂ ਆਨੰਦਪੁਰ ਸਾਹਿਬ ਨਗਰ ਦੇ ਵਿਚ ਮੈਂ ਪ੍ਰਵੇਸ਼ ਕਰਾਂਗਾ ਏਡਾ ਵੱਡਾ ਦਰਿਆ ਲੈ ਕੇ,
ਜਲ ਮਿਸਾਲ ਕੋ ਕਰੋ,
ਇਹ ਪਾਣੀ ਤਾਂ ਸਾਰੇ ਆਨੰਦਪੁਰ ਸਾਹਿਬ ਚ ਫੈਲ ਜਾਏਗਾ, ਨਗਰ ਨੂੰ ਰੋੜ ਕੇ ਰੱਖ ਦੇਗਾ, ਕਿਉਂਕਿ ਉਹਨੂੰ ਜਿਆਦਾ ਦਿਸ ਰਿਹਾ ਹੈ। ਤਾਂ ਉਹ ਨਾਲੇ ਦੇ ਰੂਪ ਵਿਚ ਹੀ ਸੀ ਥੋੜਾ ਹੀ, ਪਰ ਸਿੰਘ ਨੂੰ ਇਸ ਤਰ੍ਹਾਂ ਜਾਪਿਆ ਵੀ ਜਿਵੇਂ ਸਾਰਾ ਦਰਿਆ ਹੀ ਮੇਰੇ ਪਿੱਛੇ ਆ ਰਿਹਾ। ਉਹਦੇ ਮਨ ਚ ਫਿਰ ਦੁਬਾਰਾ ਸੰਦੇਹ ਪੈ ਗਿਆ, ਸੰਸਾ ਪੈ ਗਿਆ ਕਿ ਜੇ ਇੰਨਾ ਵੱਡਾ ਪਾਣੀ ਦਾ ਦਰਿਆ ਮੈਂ ਨਗਰ ਦੇ ਵਿਚ ਲੈ ਕੇ ਪ੍ਰਵੇਸ਼ ਕਰ ਗਿਆ ਆਨੰਦਪੁਰ ਸਾਹਿਬ ਚ, ਤਾਂ ਨਗਰ ਵਿਚ ਜਾ ਕੇ ਤਾਂ ਨਗਰ ਨੂੰ ਸਾਰੇ ਨੂੰ ਰੋੜ ਕੇ ਰੱਖ ਦੇਗਾ। ਇਹ ਤਾਂ ਸਾਰੇ ਨਗਰ ਨੂੰ ਰੋੜ ਕੇ ਰੱਖ ਦੇਗਾ, ਉਜਾੜ ਕੇ ਰੱਖ ਦੇਵੇਗਾ,
ਅੱਜ ਸਭ ਸਦਨ ਗਿਰਾਵੇ,
ਸਾਰੇ ਕਿਲਿਆਂ ਨੂੰ ਢਾ ਕੇ ਰੱਖ ਦੇਗਾ। ਇੰਨਾ ਦਰਿਆ ਦਾ ਪਾਣੀ ਹੈ ਕਿ ਕਿਲੇ ਢੱਠ ਜਾਣਗੇ, ਇਹਦੇ ਨਾਲ ਜਿਹੜੇ ਮਕਾਨ ਬਣੇ ਨੇ ਉਹ ਵੀ ਢੱਠ ਜਾਣਗੇ।
ਜਲ ਅੱਗੇ ਕੋ ਠਹਿਰਨ ਪਾਵੇ,
ਇਹ ਤਾਂ ਪਾਣੀ ਆ, ਪਾਣੀ ਦੇ ਅੱਗੇ ਭਲਾ ਕਿਹਨੇ ਠਹਿਰਨਾ। ਵੱਡੇ ਵੱਡੇ ਮਕਾਨ, ਵੱਡੀਆਂ ਵੱਡੀਆਂ ਇਮਾਰਤਾਂ ਉਹ ਪਾਣੀ ਦੇ ਨਾਲ ਰੁੜ ਜਾਇਆ ਕਰਦੀਆਂ ਹਨ।
ਜਿਸ ਕੋ ਸਮਾਂ ਨਾ ਜਾਣੇ ਕੋਈ,
ਰਾਤ ਦਾ ਸਮਾਂ ਵੀ, ਹੁਣ ਰਾਤ ਨੂੰ ਤਾਂ ਪਾਣੀ ਆ ਜੇ ਹੋਰ ਜ਼ਿਆਦਾ ਨੁਕਸਾਨਦਾਈ ਆ, ਵੀ ਸਾਰੇ ਆਪਣਿਆਂ ਆਸਣਾਂ ਦੇ ਉੱਤੇ ਘਰਾਂ ਵਿਚ ਸੁੱਤੇ ਪਏ ਹੋਣਗੇ, ਤੇ ਰਾਤ ਦਾ ਸਮਾਂ, ਇਸ ਕਰਕੇ ਕਿਸੇ ਨੂੰ ਪਤਾ ਨੀ ਲੱਗਣਾ ਕਿ ਨਗਰ ਦੇ ਵਿਚ ਪਾਣੀ ਆ ਗਿਆ।
ਲੱਖਾਂ ਲੋਕ ਕਿਆ ਪਰਲੇ ਹੋਏ,
ਲੋਕ ਕੀ ਜਾਣਨਗੇ, ਹਬੜਾ ਕੇ ਉੱਠਣਗੇ, ਉਹ ਸਮਝਣਗੇ ਵੀ ਪਾਣੀ ਦੀ ਪਰਲੋ ਆ ਗਈ ਹੈ।
ਹਰ ਨਾਰੀ ਨਿਰਣੈ ਕਿਆ ਕਰੇ,
ਹਰ ਨਾਰੀ ਕੀ ਨਿਰਣਾ ਕਰਨਗੇ, ਕਿਸੇ ਨੂੰ ਪਤਾ ਲੱਗੇਗਾ, ਕਿਸੇ ਨੂੰ ਨਾ ਵੀ ਲੱਗੇਗਾ, ਇਹਦੇ ਨਾਲ ਤਾਂ ਫਿਰ ਬੜਾ ਵੱਡਾ ਭਾਰੀ ਨੁਕਸਾਨ ਹੋਵੇਗਾ।
ਜਲ ਕੋ ਕਸ਼ਟੇ ਅਚਾਨਕ ਪਰੇ,
ਅਚਾਨਕ ਜਦੋਂ ਪਾਣੀ ਦੀ ਮਾਰ ਹੋਵੇਗੀ, ਸਾਰੇ ਨਗਰ ਨੂੰ ਰੋੜ ਕੇ ਰੱਖ ਦੇਗਾ ਇਹ ਪਾਣੀ।
ਅਬ ਜੇ ਮੈਂ ਜੇਕਰ ਜੋਰ ਹਟਾਵੋ, ਨਰ ਨਾਰਨ ਜੁਤ ਨਗਰ ਬਚਾਵੋ।
ਹੁਣ ਸੋਚਦਾ ਵੀ ਜੇ ਮੈਂ ਇੱਥੋਂ ਹੀ ਹੱਥ ਜੋੜ ਕੇ ਪਾਣੀ ਨੂੰ ਪਿੱਛੇ ਮੋੜ ਦਿਆਂ, ਤੇ ਜਿਹੜੇ ਨਰ ਦੇ ਨਗਰ ਦੇ ਨਰ ਨਾਰੀਆਂ ਨੇ ਉਹਨਾਂ ਨੂੰ ਬਚਾ ਲਵਾਂ, ਵੀ ਅੱਗੇ ਲੈ ਕੇ ਨਾ ਜਾਵਾਂ। ਜੇ ਸਾਰਾ ਦਰਿਆ ਨਗਰ ਦਾ ਮੈਂ ਆਨੰਦਪੁਰ ਸਾਹਿਬ ਲੈ ਗਿਆ, ਇਹ ਤਾਂ ਨਗਰ ਨੂੰ ਉਜਾੜ ਕੇ ਰੱਖ ਦੇਗਾ, ਰੋੜ ਕੇ ਰੱਖ ਦੇਗਾ। ਕਿਉਂ ਨਾ ਮੈਂ ਹੁਣ ਇਹ ਪਾਣੀ ਨੂੰ, ਦਰਿਆ ਨੂੰ ਇੱਥੋਂ ਹੀ ਹੱਥ ਜੋੜ ਕੇ ਵਾਪਸ ਮੋੜ ਦਿਆਂ।
ਜੇ ਪ੍ਰਵਾਹ ਕੋ ਲੈ ਕਰ ਜਾਵੋ,
ਕਿਉਂਕਿ ਜੇ ਮੈਂ ਪਾਣੀ ਦਾ ਪ੍ਰਵਾਹ ਨਾਲ ਲੈ ਕੇ ਜਾਂਦਾ ਹਾਂ,
ਲੱਗੇ ਪਾਪ ਬਲ ਹੈ ਨਾ ਮਿਟਾਵੋ,
ਮੈਨੂੰ ਬੜਾ ਵੱਡਾ ਭਾਰੀ ਪਾਪ ਲੱਗੇਗਾ, ਨਗਰ ਦੇ ਲੋਕਾਂ ਨੂੰ ਰੋੜਨ ਦਾ ਪਾਪ ਜਿਹੜਾ ਉਹ ਮੇਰੇ ਸਿਰ ਤੇ ਲੱਗੇਗਾ।
ਇਤਿਹਾਸਕ ਵਿਚਾਰ ਕਰ ਬੰਦੇ,
ਇਹਨਾਂ ਦੀ ਵਿਚਾਰ ਕੀਤੀ ਸਿੰਘ ਨੇ ਆਪਣੇ ਮਨ ਵਿਚ, ਤੇ ਇਹਨੇ ਹੱਥ ਜੋੜ ਲਏ, ਉੱਥੇ ਖਲੋ ਗਿਆ ਤੇ ਹੱਥ ਜੋੜ ਕੇ,
ਸੰਭੋ ਪ੍ਰਵਾਹ ਜੋ ਬੇਗ ਬਿਲੰਦੇ,
ਜੋੜ ਕੇ ਕਹਿੰਦਾ ਹੇ ਦਰਿਆ ਦੇ ਪ੍ਰਵਾਹ ਇੱਥੇ ਹੀ ਥੰਭ ਜਾ, ਇੱਥੇ ਹੀ ਰੁਕ ਜਾ, ਹੁਣ ਤੂੰ ਇੱਥੋਂ ਅੱਗੇ ਨਹੀਂ ਜਾ ਸਕਦਾ।
ਲਿਆਵਨ ਹਾਰੇ ਜਬੈ ਇਮ ਕਯੋ, ਪੁਰਤੇ ਪਰੇ
ਦਰਿਆ ਲਿਆਉਣ ਵਾਲੇ ਸਿੰਘ ਨੇ ਕਹਿ ਦਿੱਤਾ ਨਾ ਹੱਥ ਜੋੜ ਕੇ ਵੀ ਇੱਥੇ ਹੀ ਰੁਕ ਜਾ, ਹੁਣ ਇੱਥੇ ਹੀ ਰਹਿ, ਤੂੰ ਨਗਰ ਦੇ ਨੇੜੇ ਨਹੀਂ ਜਾਣਾ, ਤੇ ਕਹਿੰਦੇ ਉਹ ਦਰਿਆ ਉੱਥੇ ਹੀ ਵਹਿਣ ਲੱਗ ਪਿਆ, ਹੁਣ ਨਗਰ ਦੇ ਨੇੜੇ ਨਹੀਂ ਆਇਆ, ਉੱਥੇ ਹੀ ਵਹਿਣਾ ਸ਼ੁਰੂ ਕਰ ਦਿੱਤਾ, ਉਹਨੇ ਨਗਰ ਦੇ ਨੇੜੇ ਨਹੀਂ ਆਇਆ, ਦੂਰ ਹੀ ਹਟ ਗਿਆ।
ਜਬ ਇਸ ਕੋ ਕੁਝ ਦੇਖਿਓ ਨਹੀਂ,
ਇਕਦਮ ਦਰਿਆ ਦਾ ਪਾਣੀ ਇਹਦੀਆਂ ਅੱਖਾਂ ਤੋਂ ਓਹਲੇ ਹੋ ਗਿਆ। ਪਹਿਲਾਂ ਤਾਂ ਪਿੱਛੇ ਬੜਾ ਵੱਡਾ ਦਰਿਆ ਨਜ਼ਰ ਆ ਰਿਹਾ ਸੀ, ਜਦੋਂ ਇਹਨੇ ਕਿਹਾ ਇਕਦਮ ਉਹ ਦਰਿਆ ਦਾ ਪਾਣੀ ਇਹਨੂੰ ਦਿਖਣੋਂ ਬੰਦ ਹੋ ਗਿਆ।
ਸੈਤੇ ਚਲ ਆਇਓ ਪੁਰਮਾਏ,
ਇਸ ਤਰ੍ਹਾਂ ਹੀ ਖਾਲੀ ਫਿਰੇ ਵਾਪਸ ਆਨੰਦਪੁਰ ਸਾਹਿਬ ਨਗਰ ਵਿਚ ਮਹਾਰਾਜ ਜੀ ਕੋਲ ਆ ਗਿਆ।
ਸ਼੍ਰੀ ਕਲਗੀ ਤਰ ਕੋ ਕਰ ਨਮੋ, ਹੱਥ ਜੋੜ ਬੋਲਿਓ ਤੇ ਸਮੋ,
ਕਲਗੀ ਤਰ ਪਾਤਸ਼ਾਹ ਦੇ ਚਰਨਾਂ ਵਿਚ ਹੱਥ ਜੋੜ ਕੇ ਫਿਰ ਇਹਨੇ ਬੇਨਤੀ ਕੀਤੀ ਮਹਾਰਾਜ ਜੀ ਨੂੰ, ਨਮਸਕਾਰ ਕਰਕੇ ਕਹਿਣ ਲੱਗਾ,
ਸ਼੍ਰੀ ਪ੍ਰਭ ਬਖਸ਼ੋ ਖਤਾ ਹਮਾਰੇ, ਰੋਕਿਓ ਆਵਤ ਦੀਰਗ ਮਾਰੇ।
ਕਹਿਣ ਲੱਗਾ ਸਤਿਗੁਰੂ ਸੱਚੇ ਪਾਤਸ਼ਾਹ ਮੇਰੀ ਖਤਾ ਬਖਸ਼ ਦਿਓ, ਮੇਰੇ ਕੋਲੋਂ ਭੁੱਲ ਹੋ ਗਈ, ਤੁਸੀਂ ਹੁਕਮ ਕੀਤਾ ਸੀ ਦਰਿਆ ਲਿਆਵਣ ਦਾ, ਜਲ ਲਿਆਵਣ ਦਾ, ਮੈਂ ਲੈ ਕੇ ਆ ਰਿਹਾ ਸੀ, ਬਹੁਤ ਜ਼ਿਆਦਾ ਅਗਾਧ ਪਾਣੀ ਦਰਿਆ ਦਾ ਮੇਰੇ ਪਿੱਛੇ ਤੁਰਿਆ ਆ ਰਿਹਾ ਸੀ।
ਜਬ ਮੈਂ तीर लकीर निकारे।
महाराज जी मैं दरिया के किनारे दे उत्ते जाके तीर दे नाल लकीर खिचदा होया आया।
आयो बड़ परवा पिछारे
पिछे पिछे दरिया का जेड़ा पानी सी अगाध नीर ओ मेरे पिछे बह टुरिया मेरे पिछे पिछे आउण लगा।
जल को पै कर बिना बखाने
महाराज जदो मैं वेख्या भी बहुत ज्यादा पानी है ते वेख के मेरे मन च भय आ गया डर आ गया भी किते नगर नू ना रोड़ देवे। इस करके महाराज सच्चे पातशाह जी फिर मैं उत्थे ही खलो के बेनती कीती
दिखांत निशानी।
महाराज उत्थे ही ओ पानी पिछे बह टुरिया पर ओ जिथे तक पानी आया सी ना उथे तक ओदे आउण दी निशानी हाले है पर पानी उत्थों पिछे नू बह टुरिया।
भयो लोभ बुन देखियो नाए
महाराज जी फिर ओ पानी अलोप हो गया मुड़ के मैनू नजर नहीं आया।
भई खता जल लियाउन माए
महाराज इस तरह ए भुल होई है मेरे कोलो जल लियाउंदियां लियाउंदियां पहला ता भरम आ गया जदों पिछे वेख्या ते बड़ा अगाध पानी दसिया ते डर दे नाल ही मैं हाथ जोड़ के ओनू पिछे मोड़ दिता।
सुन श्री मुख ते बोले ताई
तो कलगीधर पातशाह जी महाराज जी उस वेले सुन के बोले कहन लगे
ममा पाए है सही।
कहंदे कोई नहीं सिंगा हुक्म ही इसे तरह सी पर समा आवेगा उसे सतलुज दरिया दे विचों जल इस पासे नू बह के टुरेगा।
होए हिमायती नाला नमो
ओ जेड़ा नाला लाग्यो नगर दे विचों दी वगेगा ना ओदा नाम रखांगे हिमायती नाला। उस नाले दा नाम जेड़ा दरिया विचों निकल के चलेगा ओदा नाम हिमायती नाला रखांगे।
है परवा बिमल अबरामो
जेदे विच बड़ा निर्मल ते स्वच्छ जल वगेगा और श्री आनंदपुर साहब दे वासियां वास्ते सुखदाई होवेगा।
काट सुपान बने इस केरे
कंडे दे उत्ते सोहणियां पौड़ियां बनणगियां घाट भी बनेगा इशनान करन वास्ते।
जो मज्जा फल कुन बडेरे
जेड़ा कोई माई भाई इहदे च इशनान करेगा ओनू वड्डे महात्म दी पुन दी प्राप्ति होवेगी।
कलमल नाश करै चिर काला
और ओहदे सारे कलमल दा पापां दा नाश होवेगा।
इमकै सोषण भए किरपाला
इस तरह कह के महाराज गुरु कलगीधर पातशाह जी चुप कर गए। जल दी किल्लत जेड़ी सी खत्म हो गई पानी ने सिंघा नू हुण किते थोड़िया पानी मिल गया तो इस प्रकार नाल सतगुरु सच्चे पातशाह जी ने सिंघा दी पानी दी किल्लत दूर कर दिती।
इसी रीत घेरा पर रहो
इसे तरह खालसा जी श्री आनंदपुर साहब नू घेरा पिया रहा। तकरीबन खालसा जी इतिहासकारा ने 9 महीनिया तक घेरा दसिया भी पिया रहा आनंदपुर साहब नू। कई महीने बीत गए श्री आनंदपुर साहब नू घेरा दुश्मना ने वैरिया ने पाया होया।
इमकै सूषण भय कृपाला इसी रीत घेरा पर रहो अन्न ने खुट तो सब दुख ले।
हुण अन्न दी बड़ी कमी होण लगी अन्न ने खुटन लगा लंगर पानी जेड़े सानू मस्ताने होन लगे रस्ता बस्ता जेड़िया सानू समाप्त हो गई। आखिरकार छोटे जे किलिया दे विच किन्ना कन्न इकट्ठा किया जा सकता सी जिन्ना इकट्ठा किया पहले 4-5 महीनिया च समाप्त हो गया। तो इस प्रकार अन्न ने खुटन लगा लंगर प्रशादे जेड़े सन ओ मस्त होण लग पए सिंघां दे मस्ताने होण लग पए।
कठन खेल सतगुरु अरंबा
सतगुरु जी ने ये कठन खेल अरंभी है। दरअसल सारी खेड महाराज जी दी अपनी खेड है। आखो सतनाम
श्री वाहिगुरु
ना तो इन्हां तुरकां दे वस है कुछ ते ना इन्हां पहाड़ियां दे। दरअसल सारी खेड मेरे सतगुरां दी अपने हाथ दी रची हुई है अपनी रची हुई है। तो महाराज जी ने बड़ी कठिन खेड आरंभी है। ये सिंघां नू भुखा रहना भी सिखा रहे ने फाके कटने भी सिखा रहे ने क्योंकि आने वाले समय विच जंगा युद्धा दे समय विच ऐसा समा आना है तकरीबन 100 साल का समा सिंघां ने अपने तन ते हंडाउणा है जिहदे विच छकण वास्ते सिंघां नू प्रशादा नहीं मिलना। कई कई दिन सिंघां नू छकण वास्ते प्रशादा नहीं मिलना ਛੋਲਿਆਂ ਦੀ ਇੱਕ ਮੁੱਠ ਮਿਲਣੀ ਹੈ, ਉਹ ਵੀ ਕਿਤੇ ਕਈ ਦਿਨਾਂ ਬਾਅਦ ਮਿਲਣੀ, ਉਹਨੂੰ ਛੱਕ ਕੇ ਉਤੋਂ ਪਾਣੀ ਪੀ ਕੇ ਫਿਰ ਤੇਗ ਚਲਾਉਣ ਦੀ ਬਿਰਤੀ ਰੱਖਣ ਵਾਲੀ ਬਿਰਤੀ ਬਣਾਉਣੀ ਸੀ ਸਿੰਘਾਂ ਦੀ। ਤੋ ਮਹਾਰਾਜ ਜੀ ਨੇ ਆਪ ਹੀ ਇਹ ਸਾਰੀ ਕਠਿਨ ਖੇਡ ਆਰੰਭੀ ਹੋਈ। ਸਿੰਘਾਂ ਨੂੰ ਅੱਜ ਵੇ ਸੋਨਾ ਬਾਰਾਂ ਬੰਨੀ ਦਾ ਸ਼ੁੱਧ ਬਣਾਉਣ ਵਾਸਤੇ ਉਹਨੂੰ ਪਹਿਲਾਂ ਤਪਾਇਆ ਜਾਂਦਾ ਨਾ, ਭੱਠੀ ਦੇ ਉੱਤੇ ਰੱਖ ਕੇ ਕੁਠਾਲੀ ਚ ਪਾ ਕੇ ਪੂਰਾ ਸ਼ੁੱਧ ਹੋ ਜਾਏ। ਮਹਾਰਾਜ ਜੀ ਵੀ ਇਸ ਤਰ੍ਹਾਂ ਤਾਓ ਲਾ ਰਹੇ ਨੇ, ਕਸਵੱਟੀਆਂ ਨੇ ਆਪਣੇ ਖਾਲਸੇ ਪੰਥ ਤੇ ਲਾ ਰਹੇ ਨੇ, ਜਿਨ੍ਹਾਂ ਤਾਓ ਲਾ ਕੇ ਮਹਾਰਾਜ ਜੀ ਨੇ ਬਾਰਾਂ ਬੰਨੀ ਦਾ ਸ਼ੁੱਧ ਸੋਨਾ ਬਣਾਉਣਾ, ਸ਼ੁੱਧ ਕੰਚਨ ਬਣਾਉਣਾ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਚ ਵੈਰੀਆਂ ਦੇ ਦੰਦ ਖੱਟੇ ਕਰਨੇ ਨੇ, ਦੁਸ਼ਮਣਾਂ ਦੇ ਦੰਦ ਖੱਟੇ ਕਰਨੇ ਨੇ, ਉਹ ਬਿਰਤੀ ਵਾਲੇ ਸਿੰਘ ਪੈਦਾ ਕਰਨੇ ਨੇ ਜਿਹੜੇ ਆਉਣ ਵਾਲੇ ਸਮੇਂ ਚ ਜਥੇਦਾਰ ਬਘੇਲ ਸਿੰਘ ਵਰਗੇ, ਨਵਾਬ ਕਪੂਰ ਸਿੰਘ ਜੀ ਵਰਗੇ, ਜਥੇਦਾਰ ਦਰਬਾਰਾ ਸਿੰਘ ਜੀ ਵਰਗੇ, ਬਾਬਾ ਬਿਨੋਦ ਸਿੰਘ ਜੀ ਵਰਗੇ, ਇਹੋ ਜਿਹੇ ਮਹਾਨ ਜਰਨੈਲ ਯੋਧੇ ਮਹਾਰਾਜ ਜੀ ਨੇ ਪੈਦਾ ਕਰਨੇ ਨੇ ਆਉਣ ਵਾਲੇ ਸਮੇਂ ਵਿਚ, ਜਿਨ੍ਹਾਂ ਨੇ ਜੰਗਾਂ ਯੁੱਧਾਂ ਦੇ ਵਿਚ ਭੁੱਖੇ ਵੀ ਰਹਿਣਾ। ਗਰਜਾ ਸਿੰਘ, ਬੋਤਾ ਸਿੰਘ ਵਰਗੇ ਸਿੰਘ ਤਿਆਰ ਕਰਨੇ ਨੇ। ਤੋ ਗਰੀਬ ਨਵਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪ ਹੀ ਇਹ ਸਾਰੀ ਕਠਿਨ ਖੇਡ ਆਰੰਭੀ ਹੈ।
ਕਠਿਨ ਖੇਲ ਸਤਿਗੁਰੂ ਆਰੰਭਾ, ਸੁਣ ਭਿੱਖ ਸਭ ਕੇ ਹੋਤੀ ਅਚੰਬਾ।
ਇਹ ਕਠਿਨ ਖੇਡ ਮਹਾਰਾਜ ਜੀ ਨੇ ਆਰੰਭੀ ਹੈ, ਜਿਸ ਨੂੰ ਸੁਣ ਕੇ ਵੇਖ ਕੇ ਸਭ ਦੇ ਮਨ ਵਿਚ ਅਚੰਬਾ ਹੁੰਦਾ, ਸਭ ਦੇ ਮਨ ਵਿਚ ਹੈਰਾਨੀ ਹੁੰਦੀ ਹੈ। ਹਾਲਾਂਕਿ ਸਤਿਗੁਰਾਂ ਦੇ ਕੋਲ ਕਿਹੜਾ ਕੋਈ ਕਮੀ ਸੀ? ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗੁਰਦੇਵ ਵਾਸਤੇ ਕੋਈ ਔਖੀ ਗੱਲ ਨੀ, ਜਿਹੜੇ ਦਰਿਆ ਲਿਆ ਸਕਦੇ ਨੇ ਉਹ ਅੰਨ ਵੀ ਪ੍ਰਗਟ ਕਰ ਸਕਦੇ ਨੇ ਇੱਕੋ ਬਚਨ ਨਾਲ। ਥੋੜੇ ਅੰਨ ਨੂੰ ਇੰਨਾ ਬਣਾ ਦੇਣ ਵੀ ਮੁੱਕੇ ਹੀ ਨਾ। ਪਰ ਸਤਿਗੁਰੂ ਜੀ ਨੇ ਕਠਿਨ ਖੇਡ ਆਰੰਭੀ ਹੈ। ਆਪ ਆਉਣ ਵਾਲੇ ਸਮੇਂ ਵਿਚ ਸਿੰਘਾਂ ਨੂੰ ਫਾਕੇ ਕੱਟਣੇ ਪੈਣੇ ਸਨ, ਤੇ ਕਿਤੇ ਉਹ ਅਜ਼ਮਤ ਕਰਾਮਾਤ ਦੇ ਭਰੋਸੇ ਨਾਲ ਬੈਠੇ ਰਹਿਣ, ਇਸ ਕਰਕੇ ਉਹਨਾਂ ਨੂੰ ਆਪਣੇ ਆਪ ਦੇ ਉੱਤੇ ਨਿਰਭਰ ਰੱਖਣਾ ਮਹਾਰਾਜ ਜੀ ਨੇ ਸਿਖਾਉਣਾ ਸੀ ਕਿ ਜਦੋਂ ਤੁਸੀਂ ਆਪਣੇ ਆਪ ਤੇ ਨਿਰਭਰ ਰਹਿਣਾ ਫਿਰ ਇਹੋ ਸਮਾਂ ਵੀ ਇਹੋ ਜਿਹਾ ਸਮਾਂ ਵੀ ਆਉਣਾ। ਤੋ ਸਤਿਗੁਰਾਂ ਦੀ ਇਹੋ ਜਿਹੀ ਖੇਡ ਨੂੰ ਵੇਖ ਕੇ ਸੁਣ ਕੇ ਸਾਰੇ ਅਚੰਬਿਤ ਹੁੰਦੇ ਨੇ, ਹੈਰਾਨ ਹੁੰਦੇ ਨੇ।
ਸਿੱਖਣ ਕੋ ਸੋਨੇ ਸਮਤਾਵਨ,
ਸਿੱਖਾਂ ਨੂੰ ਸੋਨੇ ਦੇ ਸਮਾਨ ਮਹਾਰਾਜ ਜੀ ਤਪਾਉਣ ਵਾਸਤੇ
ਕਸੋਟੀ ਸ਼ੁੱਧ ਬਣਾਵਨ,
ਕਸੋਟੀ ਲਾ ਰਹੇ ਨੇ ਸ਼ੁੱਧ ਬਣਾਉਣ ਵਾਸਤੇ, ਇਹ ਕਸਵੱਟੀਆਂ ਲਾ ਰਹੇ ਨੇ ਆਪਣੇ ਖਾਲਸੇ ਦੇ ਉੱਤੇ। ਜਿਵੇਂ ਕਬੀਰ ਜੀ ਮਹਾਰਾਜ ਜੀ ਕਹਿੰਦੇ, ਕਬੀਰ ਕਸੌਟੀ ਰਾਮ ਕੀ
ਝੂਠਾ
ਝੂਠਾ ਟਿਕਾ ਨਾ ਕੋਏ, ਆਰਾਮ ਕਸੌਟੀ ਸੋਸ ਹੈ ਜੋ ਮਰ ਜੀਵਾ ਹੋਏ। ਜਿਹੜਾ ਮਰ ਜੀਵੜਾ ਹੋਵੇਗਾ ਉਹੀ ਕਸਵੱਟੀ ਚੱਲੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਪ ਇਹੋ ਜਿਹੀ ਕਸਵੱਟੀ ਲਾ ਕੇ ਪਰਖ ਰਹੇ ਨੇ।
ਜੋ ਬਾਰਾ ਬੰਨੀ ਲਗ ਭਇਓ,
ਤਾਂ ਜੋ ਮਹਾਰਾਜ ਜੀ ਚਾਹੁੰਦੇ ਨੇ ਕਸਵੱਟੀ ਲਾ ਕੇ ਪੂਰਨ ਤੌਰ ਤੇ ਪਰਖ ਲਈਏ ਕਿ ਮੇਰਾ ਖਾਲਸਾ ਬਾਰਾ ਬੰਨੀ ਦਾ ਸੋਨਾ ਬਣ ਗਿਆ। ਬਾਰਾਂ ਬੰਨੀ ਦਾ ਸੋਨਾ ਭਾਵ ਜਿਹੜਾ ਬਿਲਕੁਲ ਸ਼ੁੱਧ ਹੋਵੇ, ਜਿਹਦੇ ਚ ਰੰਚਕ ਭਰ ਵੀ ਕਿਸੇ ਪ੍ਰਕਾਰ ਦੀ ਖੋਟ ਨਾ ਹੋਵੇ, ਨੂੰ ਬਾਰਾਂ ਬੰਨੀ ਦਾ ਸੋਨਾ ਕਹਿ ਦਿੰਦੇ ਨੇ। ਜਿਵੇਂ ਅੱਜ ਕੱਲ ਕਹਿ ਦਿੰਦੇ 24 ਕੈਰਟ ਦਾ ਸੋਨਾ ਹੁਣ ਬਿਲਕੁਲ ਸ਼ੁੱਧ ਹੈ, ਇਸੇ ਤਰ੍ਹਾਂ ਪਹਿਲਾਂ ਬਾਰਾਂ ਬੰਨੀ ਕਹਿੰਦੇ ਸਨ ਕਿ ਬਾਰਾਂ ਬੰਨੀ ਦਾ ਸੋਨਾ, ਉਹ ਬਣਾਉਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਪੰਥ ਤੇ ਕਸਵੱਟੀਆਂ ਲਾ ਰਹੇ ਨੇ।
ਦੀਨ ਕਸੋਟੀ ਸੁੱਧ ਬਣਾਉਣ, ਸਿੱਖੀ ਤਿੱਖੀ ਜਿਉਂ ਖੱਗ ਧਾਰਾ, ਕਿਸ ਪਰ ਚਲਬੋ ਕਠਿਨ ਦੁਖਾਰਾ।
ਖਾਲਸਾ ਜੀ, ਗੁਰੂ ਕੇ ਸਿੱਖੀ ਤਿੱਖੀ ਹੈ ਖੰਡੇ ਦੀ ਧਾਰ ਨਾਲੋਂ ਵੀ, ਇਹ ਖੰਡੇ ਦੀ ਧਾਰ ਨਾਲੋਂ ਵੀ ਤਿੱਖੀ ਹੈ, ਇਹਦੇ ਤੇ ਚੱਲਣਾ ਬੜਾ ਕਠਿਨ ਹੈ, ਔਖਾ ਹੈ। ਇਹੀ ਦੱਸਣਾ ਸੀ ਮਹਾਰਾਜ ਜੀ ਨੇ, ਇਹਦੇ ਤੇ ਉਹੀ ਚੱਲ ਸਕਦਾ ਹੈ ਜਿਹੜਾ ਆਪਣਾ ਸਿਰ ਤਲੀ ਤੇ ਰੱਖ ਕੇ ਗੁਰੂ ਦੇ ਚਰਨਾਂ ਚ ਭੇਟ ਕਰਦੇ। ਉਹ ਰਸਤਾ ਹੈ ਤਿੱਖਾ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿਚ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਉਹ ਰਸਤਾ ਹੈ ਖੰਡੇ ਦੀ ਧਾਰ ਨਾਲੋਂ ਵੀ ਤਿੱਖਾ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਗੁਰ ਸਿੱਖੀ ਬਾਰੀਕ ਹੈ ਖੰਡੇ ਧਾਰ, ਖੰਡੇ ਧਾਰ ਰਸਤਾ ਹੈ, ਬੜਾ ਬਾਰੀਕ ਰਸਤਾ ਹੈ, ਖੰਡੇ ਦੀ ਧਾਰ ਨਾਲੋਂ ਵੀ ਬਾਰੀਕ ਹੈ। ਇਸ ਕਰਕੇ ਖੰਡੇ ਨਾਲੋਂ ਸੁਣੀਆਂ ਤਿੱਖੀ, ਖੰਡੇ ਨਾਲੋਂ ਵੀ ਤਿੱਖਾ ਰਸਤਾ ਹੈ। ਉਸ ਰਸਤੇ ਤੇ ਚੱਲਣਾ। ਖਾਲਸਾ ਜੀ ਉਦਾਂ ਕਹਿ ਦੇਣਾ ਮੈਂ ਸਿੱਖ ਹਾਂ, ਉਹ ਤੱਕ ਜਿਹੜਾ ਮਰਜ਼ੀ ਕਹਿ ਦੇਗਾ ਸਾਬਤ ਸੂਰਤ ਹੋ ਕੇ ਮੈਂ ਸਿੱਖ ਹਾਂ, ਪਰ ਸਿੱਖੀ ਦੇ ਮਾਰਗ ਤੇ ਚੱਲਣਾ, ਫਿਰ ਉਸ ਮਾਰਗ ਤੇ ਚੱਲਦਿਆਂ ਹੋਇਆ ਪਰਮਾਰਥ ਦੇ ਮਾਰਗ ਤੇ ਚੱਲਦਿਆਂ ਪਰਮੇਸ਼ਰ ਵਿੱਚ ਭੇਦ ਹੋਣਾ, ਉਹ ਰਸਤਾ ਬੜਾ ਕਠਿਨ ਹੈ, ਬੜਾ ਔਖਾ ਮਾਰਗ ਹੈ। ਉਹ ਗੁਰੂ ਦੀ ਕਿਰਪਾ ਨਾਲ ਉਹਦੇ ਤੇ ਚੱਲਿਆ ਜਾ ਸਕਦਾ, ਬਿਨਾਂ ਗੁਰੂ ਦੀ ਦਇਆ ਤੋਂ ਉਸ ਮਾਰਗ ਦੇ ਪਾਂਧੀ ਨਹੀਂ ਬਣਿਆ ਜਾ ਸਕਦਾ।
ਪ੍ਰੇਮ ਲੀਨ ਦੀਨਸ ਸਨ ਵੱਟੇ,
ਮਹਾਰਾਜ ਜੀ ਕਹਿੰਦੇ ਸਿੱਖੀ ਦੀ ਧਾਰ ਤਿੱਖੀ ਹੈ, ਸਿੱਖੀ ਤਿੱਖੀ ਜਿਉਂ ਖੱਗ ਧਾਰਾ, ਤਿਸ ਪਰ ਚੱਲਵੋ ਕਠਿਨ ਦੁਖਾਰਾ, ਉਹਦੇ ਤੇ ਚੱਲਣਾ ਬੜਾ ਔਖਾ ਹੈ। ਤੇ ਮਹਾਰਾਜ ਜੀ ਕਹਿੰਦੇ ਪ੍ਰੇਮ ਲੀਨ ਦੀਨਸ ਮਨ ਵੱਟੇ, ਇਹ ਜਿਹੜੀ ਗੁਰਸਿੱਖੀ ਹੈ ਨਾ, ਇਹ ਪ੍ਰੇਮ ਦੇ ਬਦਲੇ ਮਿਲਦੀ ਹੈ, ਇਹ ਮਨ ਦੇ ਵੱਟੇ ਮਿਲਦੀ ਹੈ। ਮਨ ਦੇ ਕੇ ਗੁਰੂ ਸਾਹਿਬ ਦੇ ਚਰਣਾਂ ਵਿਚ ਮਨ ਵੇਚਾ ਸਤਿਗੁਰ ਕੇ ਪਾਸ, ਤੇ ਸੇਵਕ ਕੇ ਕਾਰਜ ਰਾਸ, ਸਤਿਗੁਰਾਂ ਦੇ ਚਰਣਾਂ ਵਿਚ ਮਨ ਭੇਟ ਕੀਤਿਆਂ ਇਹ ਗੁਰਸਿੱਖੀ ਦੀ ਦਾਤ ਪ੍ਰਾਪਤ ਹੁੰਦੀ ਹੈ।
ਰਹਿ ਸਾਬਤੀ ਸਿਰ ਕੇ ਸੱਟੇ,
ਸਿਰ ਬਦਲੇ ਵੀ ਕਹਿੰਦੇ ਸਿੱਖੀ ਸਾਬਤ ਰਹਿੰਦੀ ਹੈ, ਕਿ ਸਿਰ ਸੱਟੇ ਦਾ ਮਤਲਬ ਹੈ ਵੀ ਸਿਰ ਦੇ ਕੇ ਇਹ ਗੁਰੂ ਕੀ ਸਿੱਖੀ ਪ੍ਰਾਪਤ ਹੁੰਦੀ ਹੈ। ਸਿਰ ਸੌਂਪ ਕੇ ਸਤਿਗੁਰਾਂ ਦੇ ਚਰਣਾਂ ਵਿਚ ਸੀਸ ਭੇਟ ਕਰਕੇ, ਸਤਿਗੁਰੇ ਆਗਾ ਸੀਸ ਭੇਟ ਦਿਓ, ਸਤਿਗੁਰਾਂ ਦੇ ਚਰਣਾਂ ਵਿਚ ਆਪਣਾ ਸਿਰ ਭੇਟ ਕਰਕੇ, ਸਿਰ ਵੱਟੇ ਗੁਰੂ ਕੀ ਸਿੱਖੀ ਪ੍ਰਾਪਤ ਹੁੰਦੀ ਹੈ।
ਜਿਨ ਪਰ ਕਿਰਪਾ ਪਰਮੇਸ਼ਰ ਕੀਨ,
ਜਿਨ੍ਹਾਂ ਦੇ ਉੱਤੇ ਪਾਰ ਬ੍ਰਹਮ ਪਰਮੇਸ਼ਰ ਨੇ ਆਪਣੀ ਕਿਰਪਾ ਕੀਤੀ, ਨਿਰੰਕਾਰ ਨੇ ਆਪਣੀ ਕਿਰਪਾ ਕੀਤੀ ਹੈ।
ਸਤਿਗੁਰ ਚਰਨ ਸੌਂਪ ਮਨ ਦੀਨ,
ਉਹਨਾਂ ਨੇ ਆਪਣਾ ਮਨ ਸਤਿਗੁਰਾਂ ਦੇ ਚਰਨਾਂ ਚ ਸੌਂਪਿਆ। ਹਰ ਕੋਈ ਨੀ ਮਨ ਭੇਟ ਕਰ ਸਕਦਾ, ਗੱਲਾਂ ਮਨ ਭੇਟ ਕਰਨ ਦੀਆਂ ਸਾਰੇ ਕਰ ਲੈਂਦੇ ਆ, ਪਰ ਮਨ ਗੁਰੂ ਸਾਹਿਬ ਦੇ ਚਰਨਾਂ ਵਿਚ ਅਰਪਣ ਕਰਨਾ ਉਹੀ ਕਰ ਸਕਦਾ ਜਿਹਦੇ ਤੇ ਪਾਰ ਬ੍ਰਹਮ ਪਰਮੇਸ਼ਰ ਦੀ ਕਿਰਪਾ। ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਪਰਮੇਸ਼ਰ ਦੀ ਕਿਰਪਾ ਤੋਂ ਬਿਨਾਂ ਮਨ ਗੁਰੂ ਦੇ ਚਰਨਾਂ ਚ ਭੇਟ ਨਹੀਂ ਹੁੰਦਾ, ਤੇ ਸਤਿਗੁਰਾਂ ਦੇ ਚਰਨਾਂ ਵਿਚ ਹੀ ਮਨ ਭੇਟ ਕਰਨਾ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ, ਹੁਕਮ ਮੰਨ ਕੇ ਸਤਿਗੁਰਾਂ ਦਾ ਪ੍ਰਾਪਤ ਹੁੰਦਾ ਪਰਮੇਸ਼ਰ ਦਾ ਸਰੂਪ। ਪਹਿਲਾਂ ਤਨ ਮਨ ਧਨ ਭੇਟ ਕਰਨਾ ਪੈਂਦਾ, ਤਨ ਮਨ ਤੇ ਧਨ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਕੜ ਸੁਜਾਨੀ ਤੇਰੇ ਸੁਣਿਆ ਦੁੱਖ ਸੁਖ ਮੇਰਾ, ਤੋ ਬਿਦ ਨੀਕੀ ਖਟਾਨੀ। ਇਸ ਤਰ੍ਹਾਂ ਸਮਝਣਾ ਕਿ ਤਨ ਮਨ ਧਨ ਉਸ ਵਾਹਿਗੁਰੂ ਨਿਰੰਕਾਰ ਦਾ ਪਾਰ ਬ੍ਰਹਮ ਪਰਮੇਸ਼ਰ ਦਾ ਹੈ, ਮਨ ਵੀ ਤੇਰਾ ਤਨ ਵੀ ਤੇਰਾ, ਇਹ ਮਨ ਵੀ ਤੇਰਾ ਹੈ ਮਾਲਕਾ, ਇਹ ਤਨ ਵੀ ਤੇਰਾ ਹੈ। ਕਹਿੰਦੇ ਭਾਈ ਜਿਨ੍ਹਾਂ ਤੇ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ ਨਾ, ਉਹੀ ਸਤਿਗੁਰਾਂ ਦੇ ਚਰਨਾਂ ਵਿਚ ਆਪਣਾ ਮਨ ਭੇਟ ਕਰਦੇ ਨੇ, ਉਹੀ ਗੁਰੂ ਚਰਨਾਂ ਵਿਚ ਮਨ ਅਰਪਣ ਕਰਦੇ ਹਨ।
ਸਵਾਮੀ ਅਗਰ ਸੀਸ ਕੋ ਅਰਪੇ,
ਆਪਣੇ ਸਵਾਮੀ ਦੇ ਅੱਗੇ ਆਪਣਾ ਸਿਰ ਭੇਟ ਕਰਨਾ, ਆ ਮੱਥਾ ਟੇਕਦੇ ਆ ਨਾ ਰੋਜ ਸਤਿਗੁਰਾਂ ਨੂੰ, ਇਹ ਮੱਥਾ ਟੇਕਣਾ ਕੋਈ ਕਰਮ ਕਾਂਡ ਨਹੀਂ ਹੈ, ਇਹ ਮੱਥਾ ਟੇਕਣਾ ਕੋਈ ਰੋਹ ਰੀਤੀ ਨਹੀਂ ਹੈ, ਇਹ ਮੱਥਾ ਟੇਕਣਾ ਕੋਈ ਲੋਕਾਂ ਨੂੰ ਵਿਖਾਉਣ ਵਾਸਤੇ ਨਹੀਂ ਹੈ, ਇਹ ਮੱਥਾ ਟੇਕਣ ਦਾ ਮਤਲਬ ਹੈ ਧੰਨ ਗੁਰੂ ਗ੍ਰੰਥ ਸਾਹਿਬ, ਮੈਂ ਸਿਰ ਤੁਹਾਡੇ ਚਰਨਾਂ ਚ ਭੇਟ ਕਰਨਾ, ਪ੍ਰਵਾਨ ਕਰ ਲਓ। ਇਹ ਮੱਥਾ ਟੇਕਣ ਦਾ ਮਤਲਬ ਇਹ ਹੈ ਕਿ ਮਹਾਰਾਜ ਮੈਂ ਆਪਣਾ ਸਿਰ ਆਪ ਦੇ ਚਰਨਾਂ ਵਿਚ ਭੇਟ ਕਰਦਾ ਹਾਂ। ਜਿਵੇਂ ਭਾਈ ਦਇਆ ਸਿੰਘ ਨੇ ਬਾਜਾਂ ਵਾਲੇ ਗੁਰੂ ਕਲਗੀਧਰ ਦੇ ਚਰਨਾਂ ਚ ਆਪਣਾ ਸਿਰ ਭੇਟ ਕੀਤਾ, ਮਹਾਰਾਜ ਤੁਹਾਡਾ ਇਹਨੂੰ ਚਾਹੇ ਰੱਖੋ ਤੇ ਚਾਹੇ ਕੱਟੋ, ਤੁਹਾਡੀ ਮਰਜ਼ੀ ਹੈ। ਮਹਾਰਾਜ ਜੀ ਕਹਿੰਦੇ ਆਪਣੇ ਸਵਾਮੀ ਦੇ ਅੱਗੇ ਆਪਣਾ ਸੀਸ ਅਰਪਣ ਕਰਨਾ, ਆਪਣਾ ਸਿਰ ਭੇਟ ਕਰਨਾ,
ਘਾਟਨ ਕਰੈ ਚ ਕਿਉਂ ਡਰਪੈ,
ਸਵਾਮੀ ਵੱਢਣ ਲੱਗੇ ਤੇ ਫਿਰ ਕਿਉਂ ਡਰਨਾ ਆਪਣੇ ਮਨ ਵਿਚ, ਜਿਹੜੇ ਸਵਾਮੀ ਅੱਗੇ ਅਰਪਣ ਹੀ ਕਰ ਦਿੱਤਾ ਉਹ ਹੁਣ ਜਦੋਂ ਵੱਢਣ ਲੱਗੇ ਕੱਟਣ ਲੱਗੇ ਤੇ ਫਿਰ ਮਨ ਚ ਡਰਨਾ ਥੋੜੀ ਆ ਵੀ ਹਾਏ ਮੇਰਾ ਸਿਰ ਵੱਢਣ ਲੱਗੇ ਨੇ, ਕਹਿੰਦੇ ਫਿਰ ਡਰ ਨਹੀਂ, ਫਿਰ ਤਾਂ ਭੇਟ ਕਰ ਦਿੱਤਾ, ਉਹ ਭਵੇਂ ਵੱਢੇ ਤੇ ਭਵੇਂ ਰੱਖੇ, ਉਹ ਤਾਂ ਉਹਦੀ ਮਰਜ਼ੀ ਹੈ ਨਾ। ਅਬ ਹਮ ਚਲੀ ਠਾਕੁਰ ਪਹਿਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਤ ਪ੍ਰਭੂ ਭਾਵੇਂ ਮਾਰੇ, ਤਾਂ ਹੁਣ ਸਤਿਗੁਰਾਂ ਦੀ ਮਰਜ਼ੀ ਹੈ ਵੀ ਰੱਖਣ ਤੇ ਭਾਵੇਂ ਮਾਰਨੇ, ਉਹ ਤਾਂ ਉਹਨਾਂ ਦੀ ਮਰਜ਼ੀ ਹੈ ਨਾ, ਇਹ ਤਾਂ ਗੁਰਦੇਵ ਦੀ ਮਰਜ਼ੀ ਹੈ। ਅਸੀਂ ਤਾਂ ਆਪਣਾ ਸਿਰ ਭੇਟ ਕਰਨਾ ਆਪਣੇ ਸਵਾਮੀ ਦੇ ਅੱਗੇ। ਹੁਣ ਸਵਾਮੀ ਜਦੋਂ ਕੱਟਣ ਲੱਗੇ ਉਦੋਂ ਫਿਰ ਮਨ ਚ ਕੀ ਡਰਨਾ, ਕੀ ਭੈ ਰੱਖਣਾ।
ਸਜੀਓ ਆਪਣ ਪੋ ਅਰਪਿਓ ਜਵੈ,
ਆਪਣਾ ਆਪ ਤਜ ਕੇ ਸਤਿਗੁਰਾਂ ਦੇ ਚਰਨਾਂ ਵਿਚ ਆਪਣਾ ਆਪ ਅਰਪਣ ਕਰ ਦਿੱਤਾ।
ਹੰਗਤਾ ਕਰੇ ਕੂਰ ਹੋਏ ਤਵੈ,
ਫਿਰ ਉਹਦੇ ਤੇ ਹੰਗਤਾ ਕਰਨੀ ਵੀ ਮੇਰਾ, ਕਹਿਣਾ ਵੀ ਇਹ ਮੇਰਾ ਸਿਰ ਹੈ, ਇਹ ਮੇਰੀ ਵਸਤੂ ਹੈ, ਜਿਹੜੀ ਭੇਟ ਕਰ ਦਿੱਤੀ ਫਿਰ ਉਹਦੇ ਤੇ ਵੀ ਕਹੇ ਵੀ ਇਹ ਮੇਰੀ ਹੈ। ਕਹਿੰਦੇ ਫਿਰ ਉਹ ਮੈਂ ਮੇਰੀ ਕਰਨੀ ਤਾਂ ਝੂਠੀ ਹੈ ਨਾ, ਫਿਰ ਉਹ ਤਾਂ ਬਣਦੀ ਨਹੀਂ। ਜਦੋਂ ਅਰਪਣ ਹੀ ਕਰ ਦਿੱਤੀ ਫਿਰ ਉਹ ਸਾਡੀ ਥੋੜੀ ਰਹੀ ਹੈ। ਜਿਹੜੀ ਵਸਤੂ ਗੁਰਦੇਵ ਦੇ ਚਰਨਾਂ ਚ ਅਰਪਣ ਕਰ ਦਿੱਤੀ ਫਿਰ ਉਹ ਸਾਡੀ ਨਹੀਂ ਹੈ, ਭਾਵੇਂ ਉਹ ਸਿਰ ਹੈ, ਤਨ ਹੈ, ਮਨ ਹੈ, ਧਨ ਹੈ, ਤਿੰਨੇ ਚੀਜ਼ਾਂ ਚ ਕੋਈ ਵੀ ਵਸਤੂ ਹੈ ਫਿਰ ਉਹ ਸਾਡੀ ਨਹੀਂ ਹੈ। ਤੇ ਜੇ ਅਸੀਂ ਕਹੀਏ ਵੀ ਮੇਰੀ ਹੈ ਫਿਰ ਉਹ ਮੈਂ ਮੇਰੀ ਉਹਦੇ ਤੇ ਰੱਖਣੀ ਹੈ, ਝੂਠੀ ਹੈ।
ਤਿੰਨ ਸਭ ਸਿੰਘ ਨਰਪੇ ਪ੍ਰਾਨਾ,
ਇਸੇ ਤਰ੍ਹਾਂ ਉਹ ਸਿੰਘਾਂ ਨੇ ਜਿਹੜੇ ਦਸਵੇਂ ਪਾਤਸ਼ਾਹ ਦੇ ਚਰਨਾਂ ਚ ਰਹਿੰਦੇ ਨੇ, ਵੇਖੋ ਘੇਰੇ ਵਿਚ ਘਿਰਿਆ ਨੂੰ ਕਿੰਨੇ ਮਹੀਨੇ ਬੀਤ ਗਏ ਨੇ, ਭੁੱਖਿਆਂ ਵੀ ਰਹਿਣਾ ਪੈਂਦਾ, ਕਈ ਵਾਰੀ ਪਿਆਸਿਆਂ ਵੀ ਰਹਿਣਾ ਪੈਂਦਾ, ਪਰ ਉਹਨਾਂ ਸਿੱਖਾਂ ਨੇ ਆਪਣੇ ਪ੍ਰਾਣ ਸਤਿਗੁਰਾਂ ਦੇ ਚਰਨਾਂ ਵਿਚ ਅਰਪਣ ਕੀਤੇ ਹੋਏ ਨੇ।
ਗੁਰ ਜੀ ਚਾਹਤ ਚਿਤਹਾਨਾ,
ਜਿਹੜੇ ਸਤਿਗੁਰਾਂ ਵਾਸਤੇ ਆਪਣਾ ਆਪ ਖਤਮ ਕਰਨਾ ਲੋੜਦੇ ਨੇ, ਇਹ ਗੁਰੂ ਸਾਹਿਬ ਜੀ ਵਾਸਤੇ ਆਪਣਾ ਆਪ ਕੁਰਬਾਨ ਕਰ ਦਈਏ, ਇਹੋ ਜਿਹੀ ਬਿਰਤੀ ਉਹਨਾਂ ਅੰਦਰ। ਪ੍ਰਾਣ ਹੀ ਗੁਰੂ ਸਾਹਿਬ ਨੂੰ ਭੇਟ ਕੀਤੇ ਹੋਏ ਨੇ, ਤੇ ਫਿਰ ਅਸੀਂ ਰੱਖ ਕੇ ਕੀ ਕਰਨੇ ਨੇ? ਜੇ ਗੁਰੂ ਸਾਹਿਬ ਦੇ ਲੇਖੇ ਲਾਣੇ ਪੈਣ ਤੇ ਤਿਆਗਣਾ ਪਵੇ ਸਿਰ, ਤੇ ਫਿਰ ਪਿੱਛੇ ਨਹੀਂ ਹਟਣਾ। ਏਦਾਂ ਦੀ ਬਿਰਤੀ ਵਾਲੇ ਨੇ ਸਿੰਘ, ਭਾਈ ਆਲਮ ਸਿੰਘ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਭਾਈ ਹਿੰਮਤ ਸਿੰਘ, ਭਾਈ ਉਦੈ ਸਿੰਘ, ਭਾਈ ਸ਼ੇਰ ਸਿੰਘ, ਇਹੋ ਜਿਹੇ ਅਨੇਕਾਂ ਹੀ ਸਿੰਘ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਆਪਣਾ ਆਪ ਭੇਟ ਕਰੀ ਬੈਠੇ ਨੇ, ਉਹ ਚਾਹੁੰਦੇ ਨੇ ਕਿ ਅਸੀਂ ਸਤਿਗੁਰਾਂ ਵਾਸਤੇ ਆਪਣੇ ਪ੍ਰਾਣ ਤਿਆਗ ਦਈਏ।
ਮਹਾਂਛੁਰਤਵ ਮਹਾਂਛੁਰਤ ਦਿਵਸ ਗੁਜ਼ਾਰੇ,
ਮਹਾਂਛੁਰਤ ਹਵੈ, ਬੜੀ ਡਾਢੀ ਭੁੱਖ ਲੱਗਦੀ ਹੈ, ਛਕਣ ਨੂੰ ਪ੍ਰਸ਼ਾਦਾ ਨਹੀਂ ਮਿਲਦਾ, ਅੰਨ ਨਹੀਂ ਮਿਲਦਾ, ਪਰ ਖਾਲਸਾ ਜੀ ਮਹਾਂਛੁਰਤ ਹੋ ਕੇ ਵੀ ਆਪਣੇ ਦਿਨ ਗੁਜ਼ਾਰਦੇ ਹਨ।
ਘੱਟ ਕਸ ਰਹਿ ਤੁਫੰਗਨ ਮਾਰੇ,
ਕਹਿੰਦੇ ਜੇ ਭੁੱਖ ਲੱਗਦੀ ਹੈ ਨਾ ਤੇ ਆਪਣੇ ਢਿੱਡਾਂ ਨੂੰ, ਪੇਟਾਂ ਨੂੰ ਕਮਰਾਂ ਕੱਸੇ ਲਾ ਕੇ ਚੰਗੀ ਤਰ੍ਹਾਂ ਕੱਸ ਲੈਂਦੇ ਨੇ ਕਿ ਢਿੱਡ ਦੀਆਂ ਆਂਤਾਂ ਦੀ ਭੁੱਖ ਮਹਿਸੂਸ ਹੀ ਨਾ ਹੋਵੇ, ਕਮਰ ਕੱਸਾ ਲਾ ਕੇ ਜ਼ੋਰ ਨਾਲ ਲੱਕ ਬੰਨ ਲੈਂਦੇ ਨੇ ਔਰ ਬੰਦੂਕਾਂ ਤਿਆਰ ਕਰਕੇ ਰੱਖਦੇ, ਵਿਚ ਬਰੂਦ ਪਾ ਕੇ ਤਿਆਰ ਬਰ ਤਿਆਰ ਰਹਿੰਦੇ ਹਨ।
ਪਾਓ ਪਾਓ ਕਰ ਕਬ ਕਬ ਅੰਨ,
ਪਾਈਆ ਪਾਈਆ ਅੰਨ ਕਦੇ ਕਦੇ ਮਿਲਦਾ, ਉਹ ਵੀ ਰੋਜ਼ ਨਹੀਂ, ਦੋ ਚਾਰ ਦਿਨਾਂ ਬਾਅਦ ਕਦੇ ਕਦੇ ਪਾਈਆ ਅੰਨ। ਹੁਣ ਪਾਈਆ ਅੰਨ ਕਿੰਨਾ ਕੁ ਹੁੰਦਾ, ਜਿਹੜੇ ਰੋਜ਼ ਦਾ ਸਾਢੇ ਤਿੰਨ ਤਿੰਨ ਸੇਰ ਪ੍ਰਸ਼ਾਦਾ ਪਾਣੀ ਛਕਣ ਵਾਲੇ, ਉਹਨਾਂ ਨੂੰ ਹੁਣ ਪਾਈਆ ਸੇ ਪਾਈਆ ਅੰਨ ਖਾਣ ਨੂੰ ਮਿਲੇ, ਉਹ ਭੁੱਖ ਕਿੱਥੇ ਖਤਮ ਹੁੰਦੀ ਹੈ ਉਹਦੇ ਨਾਲ। ਤੋ ਇਸ ਪ੍ਰਕਾਰ ਨਾਲ ਕਦੇ ਕਦੇ ਕਹਿੰਦੇ ਪਾਓ ਪਾਓ ਭਰ, ਉਹਨਾਂ ਨੂੰ ਅੰਨ ਪ੍ਰਾਪਤ ਹੁੰਦਾ ਛਕਣ ਵਾਸਤੇ।
ਗੁਰ ਕਰਤੇ ਅਚਮਨ ਕਰੈ,
ਗੁਰੂ ਸਾਹਿਬ ਜੀ ਦੇ ਲੰਗਰਾਂ ਦੇ ਵਿਚੋਂ ਉਹ ਪਾਈਆ ਪਾਈਆ ਅੰਨ ਛਕਣ ਵਾਸਤੇ, ਇੱਕ ਇੱਕ ਪ੍ਰਸ਼ਾਦਾ ਦੋ ਦੋ ਪ੍ਰਸ਼ਾਦੇ ਕਦੇ ਕਦੇ ਛਕਣ ਨੂੰ ਮਿਲਦੇ ਹਨ।
ਕੀਚਿਤ ਕਰ ਅਬੇਰ ਨਿਕਸੰਤੇ,
ਕਈ ਸਿੰਘ ਤਾਂ ਹੱਲਾ ਮਾਰ ਆਉਂਦੇ ਨੇ, ਤੁਰਕਾਂ ਦਾ ਲੰਗਰ ਪ੍ਰਸ਼ਾਦਾ ਜਿੱਥੇ ਪੱਕਦਾ ਉਥੇ ਮਾਰਦੇ ਨੇ ਹੱਲਾ ਜਾ ਕੇ, ਉਹਨਾਂ ਦਾ ਪੱਕਿਆ ਪਕਾਇਆ ਲੰਗਰ ਵੀ ਕਈ ਵਾਰੀ, ਹੁਣ ਇਹ ਵੀ ਮਜਬੂਰੀ ਹੈ ਜੰਗ ਦੀ ਕਿ ਉਹਨਾਂ ਦਾ ਜਿਹੜਾ ਦਾਲ ਫੁਲਕਾ ਬਣਿਆ ਹੁੰਦਾ ਉਹ ਚੁੱਕ ਲਿਆਉਂਦੇ ਨੇ, ਕਈ ਵਾਰੀ ਉਹਨਾਂ ਦੀਆਂ ਰਸਤਾਂ ਬਸਤਾਂ ਜਿਹੜੀਆਂ ਨੇ ਅੰਨ ਪਾਣੀ ਦੀਆਂ, ਉਹ ਸਿੰਘ ਦੇਰ ਅਬੇਰ ਜਦੋਂ ਕਿਤੇ ਸਮਾਂ ਮਿਲਦਾ ਬਾਹਰ ਜਾ ਕੇ ਕਿਲੇ ਵਿਚੋਂ ਜਦੋਂ ਦਾਲ ਲੱਗਦਾ ਉਹ ਖੋਹ ਕੇ ਲੈ ਆਉਂਦੇ ਨੇ ਦੁਸ਼ਮਣਾਂ ਦੇ ਡੇਰੇ ਚੋਂ।
ਸਿਮਰ ਭਏ ਬਰ ਨਹੀਂ ਦਿਖੰਤੇ,
ਰਾਤ ਨੂੰ ਸਿੰਘ ਦੁੱਗਣੇ ਸ਼ੇਰ ਬਣ ਜਾਂਦੇ ਨੇ, ਰਾਤ ਦੇ ਤਾਂ ਸ਼ਾਹ ਸਵਾਰ ਸਨ ਸਿੰਘ ਲੜਨ ਵਾਸਤੇ, ਤੇ ਉਧਰ ਤੁਰਕਾਂ ਨੂੰ ਰਾਤ ਕੁਝ ਸੁੱਜਦਾ ਹੀ ਨਹੀਂ ਸੀ, ਨਜ਼ਰ ਹੀ ਨਹੀਂ ਸੀ ਆਉਂਦਾ, ਉਹ ਸਿੰਘਾਂ ਨੇ ਰਾਤ ਨੂੰ ਜਾ ਕੇ ਹਮਲਾ ਕਰਕੇ ਲੰਗਰ ਪ੍ਰਸ਼ਾਦਾ ਲੁੱਟ ਲਿਆਉਣਾ,
ਜਾਏ ਵਹਿਰ ਤੇ ਲਿਆਉਣ ਕਰੈ,
ਬਾਹਰੋਂ ਜਾ ਕੇ ਭੋਜਨ ਲੈ ਆਉਣਾ, ਅੰਨ ਲੈ ਆਉਣਾ, ਰਸਤਾ ਬਸਤਾ, ਕਈ ਵਾਰੀ ਤਾਂ ਕਿਸੇ ਜਿਹੜਾ ਫੌਜੀ ਬਾਜ਼ਾਰ ਲੱਗਦਾ ਦੁਸ਼ਮਣਾਂ ਦਾ, ਉਹਦੇ ਵਿੱਚੋਂ ਜਾ ਕੇ ਹੱਲਾ ਮਾਰ ਕੇ ਪੰਜ ਚਾਰ ਬੋਰੀਆਂ ਆਟੇ ਦੀਆਂ, ਖੰਡ ਦੀਆਂ, ਜਿੰਨੀਆਂ ਕਿਸੇ ਦੇ ਕਾਬੂ ਆ ਜਾਣ, ਚੁੱਕ ਕੇ ਲੈ ਆਉਂਦੇ ਨੇ। ਪਰ ਹਾਂ, ਕਈ ਸਿੰਘ ਐਸੇ ਵੀ ਨੇ ਜਿਹੜੇ ਪਰਮੇਸ਼ਰ ਦੇ ਨਾਮ ਦੇ ਆਸਰੇ ਤੇ ਟਿਕੇ ਰਹਿੰਦੇ ਨੇ। ਉਹਨਾਂ ਦੀ ਅਵਸਥਾ ਇਹੋ ਜਿਹੀ ਟਿਕੀ ਹੋਈ ਆ ਵੀ ਭੁੱਖ ਨੀ ਵਿਆਪਦੀ, ਪਿਆਸ ਨੀ ਵਿਆਪਦੀ। ਇਹ ਵੀ ਇੱਕ ਅਵਸਥਾ ਹੈ ਜਿੱਥੇ ਨਾਮ ਜਪਦਿਆਂ ਜਪਦਿਆਂ ਸੁਰਤ ਇਹੋ ਜਿਹੇ ਅਗੰਮੀ ਮੰਡਲ ਚ ਪਹੁੰਚ ਜਾਂਦੀ ਹੈ ਕਿ ਜਿੱਥੇ ਪਹੁੰਚਿਆ ਹੋਇਆਂ ਨੂੰ ਨਾ ਤਾਂ ਭੁੱਖ ਵਿਆਪਦੀ ਹੈ ਤੇ ਨਾ ਹੀ ਪਿਆਸ ਵਿਆਪਦੀ ਹੈ। ਤੁਸੀਂ ਆਖੋਗੇ ਕਿ ਜੇ ਇੰਨੀ ਅੰਨ ਪਾਣੀ ਛਕਦੇ ਹੀ ਨਹੀਂ ਤੇ ਕਈ ਕਈ ਦਿਨ ਬਿਨਾਂ ਅੰਨ ਪਾਣੀ ਦੇ ਛਕਿਆਂ ਉਹਨਾਂ ਦਾ ਸਰੀਰ ਕਿਵੇਂ ਰਹਿੰਦਾ, ਉਹਨਾਂ ਦਾ ਸਰੀਰ ਕਿਵੇਂ ਰਹਿ ਜਾਂਦਾ? ਤਾਂ ਖਾਲਸਾ ਜੀ, ਜਦੋਂ ਨਾਮ ਦੀ ਕਮਾਈ ਕਰਦੇ ਨੇ, ਡਾਕਟਰ ਭਾਈ ਵੀਰ ਸਿੰਘ ਜੀ ਨੇ ਇੱਕ ਥਾਂ ਤੇ ਟਿੱਪਣੀ ਕੀਤੀ ਇਸ ਵਿਸ਼ੇ ਦੇ ਉੱਤੇ, ਉਹ ਕਹਿੰਦੇ ਫਿਰ ਪਰਮੇਸ਼ਰ ਦਾ ਨਾਮ ਹੀ ਉਹਨਾਂ ਦੇ ਤਨ ਦੀ ਖੁਰਾਕ ਵੀ ਬਣ ਜਾਂਦਾ। ਮਨ ਦੀ ਖੁਰਾਕ ਤਾਂ ਹੈ ਹੀ ਆ ਨਾਮ, ਤਨ ਦੀ ਖੁਰਾਕ ਵੀ ਨਾਮ ਹੀ ਬਣ ਜਾਂਦਾ। ਨਾਮ ਦੀ ਸ਼ਕਤੀ ਦੇ ਆਧਾਰ ਨਾਲ ਉਹਨਾਂ ਦਾ ਸਰੀਰ ਥਿਰ ਰਹਿਣ ਲੱਗ ਪੈਂਦਾ। ਤੋ ਇਹੋ ਜਿਹੇ ਵੀ ਕਈ ਸਿੰਘ ਨੇ ਜਿਹੜੇ ਨਾਮ ਦੇ ਆਸਰੇ ਟਿਕੇ ਹੋਏ ਨੇ, ਨਾਮ ਦੇ ਆਸਰੇ ਕੇਚਕ ਟਿਕੇ ਹੋਏ ਨੇ।
ਇੱਕ ਦਿਨ ਸਿੰਘਾਂ ਨੇ ਕਰੀ ਸਲਾਹ,
ਇੱਕ ਦਿਨ ਸਿੰਘਾਂ ਨੇ ਰਲ ਕੇ ਗੁਰਮਤਾ ਕੀਤਾ, ਸਲਾਹ ਕੀਤੀ।
ਅਨਗ੍ਰਾਮ ਕਿਸਮਾ
ਸਿੰਘੋ ਵੀ ਲਾਗੇ ਤਾਗੇ ਪਿੰਡ ਨੇ, ਪਹਾੜੀਆਂ ਦੇ ਕਿਤੇ ਦਾ ਤੱਕ ਕੇ ਨੇੜੇ ਤੇੜੇ ਕਿਸੇ ਪਿੰਡ ਤੇ ਹਮਲਾ ਕਰੀਏ, ਨੇੜੇ ਤੇੜੇ ਕੋਈ ਪਿੰਡ ਹੋਵੇ ਉਸ ਪਿੰਡ ਤੇ ਹੱਲਾ ਕਰੀਏ।
ਕਰ ਮਸਲਤ ਇਸ ਮੈਂ ਚੱਲ ਗਏ,
ਮਸਲਤ ਕਰਕੇ ਸਲਾਹ ਕਰਕੇ ਰਾਤ ਨੂੰ ਸਿੰਘਾਂ ਨੇ ਇੱਕ ਵਾਰੀ ਹਮਲਾ ਕੀਤਾ।
ਦੂਰ ਦੂਣ ਮੈਂ ਪ੍ਰਾਪਤ ਪਈ,
ਘੇਰੇ ਦੇ ਵਿੱਚੋਂ ਨਿਕਲ ਕੇ ਸਿੰਘਾਂ ਨੂੰ ਰਸਤਿਆਂ ਦੇ ਭੇਤ ਸਨ, ਕਈ ਰਾਹ ਇਹੋ ਜਿਹੇ ਸਨ ਜਿਨ੍ਹਾਂ ਨੂੰ ਤੁਰਕਾਂ ਨੂੰ ਪਤਾ ਹੀ ਨਹੀਂ ਸੀ ਵੀ ਇੱਥੋਂ ਰਸਤਾ ਜਾਂਦਾ। ਉਹਨਾਂ ਰਸਤਿਆਂ ਦੇ ਵਿੱਚੋਂ ਸਿੰਘ ਨਿਕਲ ਕੇ ਦੂਣ ਦੇ ਵਿੱਚ ਦੂਰ ਤੱਕ ਚਲੇ ਗਏ।
ਜਾਏ ਤਾਂ ਇੱਕ ਗ੍ਰਾਮ ਨਿਹਾਰੇ, ਬੜੇ ਅਚਾਨਕ ਅਰਿਓ ਸੋ ਮਾਰਿਓ।
ਜਦੋਂ ਦੂਣ ਦੇ ਵਿੱਚੋਂ ਲੰਘ ਕੇ ਸਿੰਘ ਗਏ ਤੇ ਇੱਕ ਨਗਰ ਨਜ਼ਰ ਆਇਆ। ਅਚਾਨਕ ਉਸ ਨਗਰ ਦੇ ਵਿੱਚ ਰਾਤ ਦਾ ਸਮਾਂ ਸੀ, ਨਗਰ ਦੇ ਵਿੱਚ ਜਾ ਵੜੇ, ਜਿਹੜਾ ਕੋਈ ਅੜਿਆ ਉਹਨੂੰ ਮਾਰ ਮੁਕਾਇਆ। ਘਰਾਂ ਦੇ ਵਿੱਚ ਜਿੰਨਾ ਕਿਸੇ ਨੂੰ ਅੰਨ ਮਿਲਿਆ ਇਹ ਕਹਿ ਦਿੱਤਾ ਵੀ ਤੁਹਾਡੀ ਜਾਨ ਮਾਲ ਦਾ ਕੋਈ ਨੁਕਸਾਨ ਨਹੀਂ ਅਸੀਂ ਕਰਦੇ, ਸਾਨੂੰ ਤਾਂ ਸਿਰਫ ਅੰਨ ਚਾਹੀਦਾ, ਆਟਾ ਖੰਡ ਘਿਓ ਬਸ ਇਹ ਸਮਾਨ ਚਾਹੀਦਾ, ਹੋਰ ਤੁਹਾਡੀ ਕਿਸੇ ਦੀ ਜਾਨ ਨਹੀਂ ਚਾਹੀਦੀ, ਕੋਈ ਹੋਰ ਪਦਾਰਥ ਨਹੀਂ ਚਾਹੀਦਾ। ਇਹ ਪਹਿਲਾਂ ਸਿੰਘਾਂ ਨੇ ਨਗਰ ਨਿਵਾਸੀਆਂ ਨੂੰ ਕਹਿ ਦਿੱਤਾ।
ਬੰਦੇ ਉਹ ਪੋਟਨ ਵਿਖੇ ਤੇਕ,
ਜਿਹੜੀਆਂ ਖਾਣ ਪੀਣ ਵਾਲੀਆਂ ਰਸਤਾ ਬਿਸਤਾ ਸਨ ਲੰਗਰ ਪ੍ਰਸ਼ਾਦੇ ਦੀਆਂ, ਉਹ ਸਿੰਘਾਂ ਨੇ ਪੋਟਲੀਆਂ ਵਿੱਚ ਬੰਨ ਲਈਆਂ, ਪੰਡਾਂ ਬੰਨ ਲਈਆਂ।
ਕੇਤਕ ਲਾਦਲੀਨ ਨਿਜ ਘੇਰੇ,
ਕਈਆਂ ਨੇ ਆਪੋ ਆਪਣੀਆਂ ਉਹ ਵਸਤੂਆਂ ਜਿਹੜੀਆਂ ਸਨ ਉਹ ਲੱਦ ਲਈਆਂ ਆਪੋ ਆਪਣੇ ਘੋੜਿਆਂ ਤੇ।
ਵਿੱਚ ਮਿਸ਼ਟਾਨ ਪਾਏ ਜੋ ਟੇਰੇ,
ਜੋ ਮੈਦਾ ਖੰਡ ਜੋ ਕੁਝ ਵੀ ਮਿਲਿਆ ਸਿੰਘਾਂ ਨੂੰ ਉਹ ਚੁੱਕ ਕੇ ਉਹਦੀ ਪੰਡ ਬੰਨੀ ਤੇ ਘੋੜਿਆਂ ਦੇ ਉੱਤੇ ਲੱਦ ਲਈ।
ਵਸਤੂ ਜੋ ਖਾਬੇ ਕੀ ਤੈ ਪਾਏ, ਸੋ ਸਭ ਸਿੰਘਨ ਲੀਨੇ ਉਚਾਏ।
ਜਿਹੜੀ ਜਿਹੜੀ ਵੀ ਛਕਣ ਛਕਾਣ ਵਾਲੀ ਵਸਤੂ ਉੱਥੇ ਕਿਤੇ ਮਿਲੀ, ਭਾਵੇਂ ਉਹ ਸਾਗ ਪੱਤਾ ਗਾਜਰਾਂ ਮੂਲੀਆਂ ਜੋ ਜਿਹੀਆਂ ਵੀ ਚੀਜ਼ਾਂ ਸਨ ਉਹ ਸਿੰਘਾਂ ਨੇ ਚੁੱਕ ਲਈਆਂ, ਵੀ ਇਹ ਛਕਣ ਦੇ ਜਿਹੜੀਆਂ ਕੰਮ ਆਉਣ ਵਾਲੀਆਂ ਵਸਤੂਆਂ ਨੇ ਉਹ ਸਾਰੀਆਂ ਵਸਤੂਆਂ ਸਿੰਘਾਂ ਨੇ ਚੁੱਕ ਲਈਆਂ, ਕਬਜ਼ੇ ਕਰ ਲਈਆਂ।
ਲੇਕਰ ਨਿਕ ਚਲੇ ਮਗ ਪਰੇ,
ਉਸੇ ਤਰ੍ਹਾਂ ਉੱਥੋਂ ਨਿਕਲ ਕੇ ਬੜੀ ਛੇਤੀ ਨਾਲ ਰਸਤੇ ਤੇ ਪੈ ਗਏ ਜਿਹੜੇ ਰਸਤੇ ਆਏ ਸਨ।
ਪਿੱਛੇ ਰੋਰ ਮਾਨਰ ਕਰੇ,
ਔਰ ਪਿੱਛੇ ਪਿੱਛੇ ਬਹੁਤ ਲੋਕਾਂ ਨੇ ਰੋਲਾ ਪਾ ਦਿੱਤਾ, ਸ਼ੋਰ ਮਚਾ ਦਿੱਤਾ ਨਗਰ ਵਾਲਿਆਂ ਨੇ।
ਗਏ ਗਏ ਹਸਨ ਮੈਂ ਹਥਿਆਰੇ,
ਹਥਿਆਰ ਪਕੜ ਪਕੜ ਕੇ ਆਪਣੇ ਹੱਥਾਂ ਵਿੱਚ,
ਮਿਲ ਕਰ ਪਰੇ ਸੰਭੋ ਪਿਛਾਰੇ,
ਪਿੱਛੇ ਪੈ ਗਏ ਸਿੰਘਾਂ ਦੇ। ਜਦੋਂ ਸਿੰਘ ਦੌੜੇ ਨਾ ਨਿਕਲ ਕੇ, ਫਿਰ ਪਿੱਛੇ ਉਹ ਹਥਿਆਰ ਧਾਰਨ ਕਰਕੇ ਸਿੰਘਾਂ ਨੂੰ ਮਾਰਨ ਪੈ ਗਏ।
ਜਿਨ ਸਿਰ ਪੋਟ ਤੋਂ ਅੱਗੇ ਕਰੇ, ਪਾਛੇ ਰੇ ਤੁਪਤ ਕਰ ਧੜੇ।
ਇਹਨਾਂ ਨੇ ਵੀ ਪੂਰੀ ਗੁਰਮਤਾ ਕਰਕੇ ਆਏ ਸਨ, ਤਿਆਰੀ ਕਰਕੇ ਆਏ ਸਨ ਸਿੰਘ ਵੀ, ਜਿਨ੍ਹਾਂ ਦੇ ਕੋਲ ਤਾਂ ਪੰਡਾਂ ਸੀ, ਭਾਰ ਸੀ, ਉਹਨਾਂ ਨੂੰ ਅੱਗੇ ਟੋਰ ਦਿੱਤਾ ਸਿੰਘਾਂ ਨੇ ਵੀ ਤੁਸੀਂ ਜਾਓ। ਜਿਹੜੇ ਸ਼ਸਤਰ ਧਾਰੀ ਬੰਦੂਕ ਧਾਰੀ ਸਿੰਘ ਸਨ ਉਹ ਪਿਛਲੇ ਪਾਸੇ ਰਹੇ ਵੀ ਜੇ ਹਮਲਾ ਕਰਨਗੇ ਤੇ ਅਸੀਂ ਉਹਨਾਂ ਦਾ ਹਮਲਾ ਰੋਕਾਂਗੇ।
ਪਰ ਇਹ ਗੈਲ ਸੋ ਮਾਰ ਹਟਾਏ,
ਜਿਹੜਾ ਪਿੱਛੇ ਆ ਕੇ ਹਮਲਾ ਕਰਨ ਆਇਆ ਸਿੰਘਾਂ ਦੀਆਂ ਬੰਦੂਕਾਂ ਤਿਆਰ ਸਨ, ਠਾ ਦੇ ਕੇ ਗੋਲੀ ਮਾਰੀ, ਜਿਹੜਾ ਆਇਆ ਉਹਨੂੰ ਉੱਥੇ ਹੀ ਮਾਰ ਕੇ ਸੁੱਟ ਦਿੱਤਾ।
ਡਰ ਮੈਂ ਕੰਮ ਮੈਂ ਡਰਤ ਨਾ ਕੋ ਨੀਰਾਏ,
ਪੰਜ ਸੱਤਾਂ ਨੂੰ ਸੱਟਿਆ ਨਾ ਗੋਲੀ ਮਾਰ ਕੇ, ਬਾਕੀ ਸਾਰੇ ਡਰ ਕੇ ਪਿੱਛੇ ਖਲੋ ਗਏ ਵੀ ਸਿੰਘ ਗੋਲੀਆਂ ਚਲਾ ਰਹੇ ਨੇ ਮਾਰ ਦੇਣਗੇ ਜੇ ਪਿੱਛੇ ਇਨ੍ਹਾਂ ਦੇ ਹਮਲਾ ਕੀਤਾ। ਕਹਿੰਦੇ ਜਾਨ ਬਚਾਓ, ਕੋਈ ਨੀ, ਕਿਹੜਾ ਸੋਨਾ ਚਾਂਦੀ ਲੁੱਟ ਕੇ ਲੈ ਚੱਲੇ ਨੇ, ਰਸਤ ਬਸਤੀ ਲੈ ਗਏ ਨੇ, ਹੋਰ ਲੈ ਆਵਾਂਗੇ ਜੇ ਜਾਨ ਰਹੇਗੀ। ਤੋ ਇਸ ਤਰ੍ਹਾਂ ਕਈ ਤਾਂ ਲੁਕ ਲੁਕ ਕੇ ਆਪਣੀਆਂ ਜਾਨਾਂ ਬਚਾਉਣ ਲੱਗੇ।
ਇਸ ਦਿਨ ਕਿਤੇ ਗੁਜ਼ਾਰੇ,
ਇਹਨਾਂ ਸਿੰਘਾਂ ਨੇ ਛਕਣ ਚੁਕਾਉਣ ਵਾਸਤੇ ਕਈ ਦਿਨਾਂ ਦਾ ਭੋਜਨ ਜਿਹੜਾ ਸੀਗਾ, ਪੰਜ ਸੱਤ ਦਿਨਾਂ ਦਾ ਅੰਨ, ਉਹ ਇਸ ਤਰ੍ਹਾਂ ਨਗਰ ਦੇ ਵਿੱਚੋਂ ਹੱਲਾ ਕਰਕੇ ਲੈ ਆਏ।
ਅੰਨ ਤ੍ਰਾਸ ਨਿਰਵਾਰਾ,
ਜਦੋਂ ਅੰਨ ਲੈ ਆਂਦਾ, ਹੁਣ ਕੁਝ ਦਿਨਾਂ ਦੀ ਬੇਫਿਕਰੀ ਹੋ ਗਈ, ਸਿੰਘਾਂ ਨੂੰ ਛਕਣ ਛਕਾਉਣ ਵਾਸਤੇ ਲੰਗਰ ਪ੍ਰਸ਼ਾਦਾ ਮਿਲਣ ਲੱਗਾ।
ਮਰੇ ਦੁਰਗ ਮੈਂ ਫਤਿਹ ਬੁਲਾਈ,
ਡਰ ਹੋ ਕੇ ਆਏ ਸਿੰਘ, ਆਉਂਦਿਆਂ ਕੋਈ ਕਿਸੇ ਦੇ ਮਨ ਚ ਭੈ ਨਹੀਂ ਹੈ, ਡਰ ਨਹੀਂ ਹੈ, ਔਰ ਇਸ ਤਰ੍ਹਾਂ ਦੁਰਗ ਦੇ ਵਿੱਚ ਕਿਲੇ ਦੇ ਵਿੱਚ ਆ ਕੇ ਫਤਿਹ ਬੁਲਾਈ।
ਵਿਸਰਾਮੇ ਕਰ ਤਿਆਰ ਸੁਖਾਈ,
ਰਾਤ ਦਾ ਸਮਾਂ ਸੀ, ਵਿਸ਼ਰਾਮ ਕੀਤਾ ਸਿੰਘਾਂ ਨੇ। ਅਗਲੇ ਦਿਨ ਜਿਹੜੀ ਉਹ ਰਸਤ ਬਸਤ ਲਿਆਂਦੀ ਸੀ, ਉਹਦੇ ਲੰਗਰ ਪ੍ਰਸ਼ਾਦਾ ਤਿਆਰ ਕੀਤਾ। ਕਈ ਦਿਨਾਂ ਬਾਅਦ ਸਿੰਘਾਂ ਨੇ ਲੰਗਰ ਪ੍ਰਸ਼ਾਦਾ ਛਕਿਆ ਹੈ। ਇਸ ਤਰ੍ਹਾਂ ਕਈ ਦਿਨ ਬਤੀਤ ਕੀਤੇ, ਉਸ ਲੰਗਰ ਪ੍ਰਸ਼ਾਦ ਦੇ ਨਾਲ ਕੁਝ ਦਿਨ ਬਤੀਤ ਹੋ ਗਏ।
ਕਿੰਨੇ
ਕੁ ਦਿਨ ਕੱਢਦੀਆਂ ਰਸਤਾ ਬਸਤਾ ਜਿਹੜੀਆਂ ਲਿਆਂਦੀਆਂ ਸਨ, ਹੁਣ ਸੈਂਕੜੇ ਸਿੰਘ ਸਨ ਅੰਦਰ। ਰਸਤ ਬਸਤ ਜਿਹੜੀ ਲਿਆਂਦੀ ਸੀ ਉਹ ਥੋੜੇ ਦਿਨਾਂ ਦੇ ਵਿੱਚ ਹੀ ਵੰਡ ਗਈ, ਵਰਤ ਗਈ। ਫਿਰ ਸਿੰਘਾਂ ਨੂੰ ਭੁੱਖ ਵਿਆਪਣ ਲੱਗੀ, ਸਿੰਘ ਭੁੱਖ ਦੇ ਨਾਲ ਵਿਆਕੁਲ ਹੋਣ ਲੱਗੇ।
ਬ੍ਰਿਛਨ ਕੀਲੇ ਛੀਲ ਉਤਾਰੇ,
ਇਹੋ ਜਿਹਾ ਸਮਾਂ ਆ ਗਿਆ ਕਿ ਜਿਹੜੀਆਂ ਦਰਖਤਾਂ ਦੀਆਂ ਛਿੱਲਾਂ ਸਨ ਉਹ ਸਿੰਘਾਂ ਨੇ ਖੋਤਰ ਕੇ ਲਾ ਲਈਆਂ ਦਰਖਤਾਂ ਦੀਆਂ, ਕਿਉਂਕਿ ਪੱਤੇ ਤਾਂ ਧੂ ਕੇ ਪਹਿਲਾਂ ਹੀ ਖਾ ਚੁੱਕੇ ਨੇ, ਦਰਖਤਾਂ ਤੇ ਪੱਤੇ ਨਹੀਂ ਰਹੇ, ਹੁਣ ਛਿੱਲਾਂ ਰਹਿ ਗਈਆਂ ਸੀ ਦਰਖਤਾਂ ਦੀਆਂ, ਉਹ ਛਿੱਲਾਂ ਲਾ ਲਈਆਂ ਦਰਖਤਾਂ ਦੀਆਂ।
ਕੁੱਟ ਕਰੇ ਖੈਬੇ ਤਿਆਰੀ,
ਕਹਿੰਦੇ ਉਹਨੂੰ ਕੁੱਟ ਕੇ ਖਾਣ ਵਾਸਤੇ ਤਿਆਰ ਕਰ ਲੈਂਦੇ, ਪਾਣੀ ਚ ਰਿੰਦ ਲੈਂਦੇ ਨੇ ਛਿੱਲਾਂ ਨੂੰ, ਦਰਖਤਾਂ ਦੀਆਂ ਨੂੰ, ਉਹਦਾ ਪਾਣੀ ਪੀ ਲੈਂਦੇ ਨੇ, ਉਹਨੂੰ ਕੁੱਟ ਕੇ ਰਿੰਨ ਕੇ ਕਹਿੰਦੇ ਤਿਆਰ ਕਰ ਲੈਂਦੇ ਨੇ ਛਕਣ ਵਾਸਤੇ।
ਇਤਕਲੇ ਤਰਵਰ ਕੇ ਪਾਤ,
ਦਰਖਤਾਂ ਦੇ ਪੱਤੇ ਲੈ ਕੇ ਛਕਦੇ ਹਨ।
ਧਰੇ ਅਗਨ ਪਰ ਰੀਦੈ ਖਾਤ,
ਮੇਰੀ ਸੁੱਕੇ ਪੱਤੇ ਹਰੇ ਕਿੱਥੇ ਖਾਧੇ ਜਾਂਦੇ ਨੇ, ਉਹ ਸਿੰਘ ਕਹਿੰਦੇ ਪੱਤਿਆਂ ਨੂੰ ਰਿੰਨ ਲੈਂਦੇ ਨੇ ਪਾਣੀ ਵਿੱਚ, ਜਿਵੇਂ ਸਾਗ ਜਿਹਾ ਬਣਾ ਲੈਂਦੇ ਨੇ ਨਾ, ਏਦਾਂ ਪਾਣੀ ਦੇ ਵਿੱਚ ਰਿੰਨ ਲੈਂਦੇ ਨੇ ਉਹਨਾਂ ਪੱਤਿਆਂ ਨੂੰ, ਤੇ ਉਹਨਾਂ ਨੂੰ ਰਿੰਨ ਕੇ ਖਾ ਲੈਂਦੇ ਹਨ।
ਫਿਰ ਕਹਿ ਜਿੱਦ ਕਿਸੇਰ,
ਕਈ ਸਿੰਘ ਇਧਰ ਉਧਰ ਫਿਰ ਫਰਾ ਕੇ ਆਪਣਾ ਸ਼ੇਰ ਪੰਜਾ ਮਾਰ ਆਉਂਦੇ ਨੇ, ਕਿਤੇ ਮਿਲ ਜਾਂਦਾ ਕਿਸੇ ਤੁਰਕ ਦੇ ਕੋਲੋਂ ਹੀ ਮਿਲ ਜਾਂਦਾ ਕੋਈ ਛਕਣ ਛਕਾਉਣ ਵਾਸਤੇ, ਤੇ ਹੱਲਾ ਕਰਕੇ ਮਾਰ ਕੇ ਉਹਦੇ ਕੋਲੋਂ ਖੋਹ ਕੇ ਲੈ ਆਉਂਦੇ ਨੇ।
ਬਲ ਭੂਲਨ ਕੋ ਆਨੇ ਚੋਰ,
ਕਈ ਨੇੜੇ ਤੇੜੇ ਜੰਗਲ ਦਾ ਵੀ ਇਲਾਕਾ ਸੀ, ਕਿਸੇ ਨੂੰ ਫਲ ਫੁੱਲ ਮਿਲ ਜਾਂਦਾ ਤੇ ਉਹ ਕੋਈ ਫਲ ਤੋੜ ਕੇ ਲੈ ਆਉਂਦਾ, ਕੋਈ ਫੁੱਲ ਤੋੜ ਕੇ ਲੈ ਆਉਂਦਾ ਹੈ।
ਅਧਿਕ ਜੁਦਾ ਕੋ ਸਿੰਘ ਸਹਾਰੇ, ਹੋਈ ਜੰਗ ਤੂੰ ਆਯੁਧ ਮਾਰੇ,
ਡਾਢੀ ਭੁੱਖ ਸਿੰਘ ਸਹਾਰ ਰਹੇ ਨੇ, ਪਰ ਜਦੋਂ ਜੰਗ ਹੁੰਦਾ ਉਦੋਂ ਆਪਣੀ ਭੁੱਖ ਦਾ ਅਸਰ ਨਹੀਂ ਵਿਖਾਉਂਦੇ, ਸਗੋਂ ਬੜੀ ਬਹਾਦਰੀ ਨਾਲ, ਬੜੀ ਦਲੇਰੀ ਨਾਲ ਜੰਗ ਦੇ ਮੈਦਾਨ ਵਿਚ ਲੜਦੇ ਨੇ, ਆਪਣੀ ਭੁੱਖ ਪ੍ਰਗਟ ਨਹੀਂ ਹੋਣ ਦਿੰਦੇ ਦੁਸ਼ਮਣਾਂ ਦੇ ਸਾਹਮਣੇ ਕਿ ਅਸੀਂ ਭੁੱਖ ਨਾਲ ਕਮਜ਼ੋਰ ਹੋ ਗਏ ਹਾਂ, ਸਗੋਂ ਦੁੱਗਣੇ ਰੋਸ ਨਾਲ ਅੱਗੇ ਨਾਲੋਂ ਵੀ ਭਾਰੀ ਵੀਰ ਰਸ ਦੇ ਨਾਲ ਲੜਦੇ ਹਨ।
ਔਰ
ਮਨ ਦੇ ਵਿਚ ਏਦਾਂ ਦੀ ਬਿਰਤੀ ਹੈ ਕਿ ਅਸੀਂ ਆਪਣਾ ਸੀਸ ਸਤਿਗੁਰਾਂ ਦੇ ਚਰਨਾਂ ਵਿਚ ਹੀ ਅਰਪਣਾ, ਮਹਾਰਾਜ ਜੀ ਦਾ ਸਾਥ ਛੱਡ ਕੇ ਅਸੀਂ ਕਿਤੇ ਨਹੀਂ ਜਾਣਾ।
ਗੁਰ ਹਿੱਤ ਦੇ ਦੇਰ ਨਾ ਲਾਵੇ,
ਔਰ ਆਪਣੇ ਸਿਰ ਸਤਿਗੁਰਾਂ ਦੇ ਹਿੱਤ ਭੇਟ ਕਰਨੇ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਦੂਰ ਨਹੀਂ ਜਾਣਾ, ਗੁਰਦੇਵ ਦਾ ਸੰਗ ਨਹੀਂ ਤਿਆਗਣਾ, ਇਹੋ ਜਿਹਾ ਪਿਆਰ ਦਾ ਸਬੂਤ ਦੇਣ ਵਾਲੇ ਸਿੰਘ ਵੇਖੋ ਖਾਲਸਾ ਜੀ। ਪ੍ਰੇਮ ਦੁਨੀਆਂ ਦੇ ਵਿਚ ਵੀ ਇਕ ਦੂਜੇ ਨਾਲ ਵਿਅਕਤੀ ਕਰਦੇ ਨੇ, ਪਰ ਬਲਿਹਾਰ ਜਾਈਏ ਗੁਰੂ ਕੇ ਉਹਨਾਂ ਪਿਆਰੇ ਲਾਲਾਂ ਤੋਂ ਜਿਨ੍ਹਾਂ ਨੇ ਸਤਿਗੁਰਾਂ ਨਾਲ ਇਹੋ ਜਿਹੀ ਪ੍ਰੀਤ ਕੀਤੀ ਕਿ ਉਹ ਪ੍ਰੀਤ ਜਦੋਂ ਕੀਤੀ ਤੇ ਤੋੜ ਤੱਕ ਨਿਭਾਈ, ਜਿੱਥੇ ਅਬਚਲ ਨਗਰ ਨਾਂਦੇੜ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਦਸਵੇਂ ਪਾਤਸ਼ਾਹ ਦਾ ਅੰਗੀਠਾ ਹੈ, ਉੱਥੇ ਹੀ ਉਹਨਾਂ ਦੋਹਾਂ ਪਿਆਰਿਆਂ ਦਾ ਅੰਗੀਠਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਪਣੇ ਪ੍ਰੇਮ ਦਾ ਸਬੂਤ ਦਿੰਦੇ ਆ। ਮਹਾਰਾਜ ਜੀ ਦੇ ਚਰਨਾਂ ਵਿੱਚ ਹੀ ਆਪਣਾ ਆਪ ਸਮਰਪਣ ਕਰਕੇ ਭੇਟ ਕੀਤਾ ਤੇ ਸਤਿਗੁਰਾਂ ਦੇ ਅੰਗੀਠੇ ਦੇ ਲਾਗੇ ਉਹਨਾਂ ਦੋਨਾਂ ਪਿਆਰਿਆਂ ਦੇ ਅੰਗੀਠੇ ਅੱਜ ਵੀ ਗੁਰੂ ਨਾਲ ਸਿੱਖ ਦੀ ਪ੍ਰੀਤ ਦਾ ਸਬੂਤ ਤੇ ਸੁਨੇਹਾ ਦੇ ਰਹੇ ਨੇ। ਪਿਆਰੇ ਭਾਈ ਦਇਆ ਸਿੰਘ ਤੇ ਧਰਮ ਸਿੰਘ ਹੋਣਾ ਦੇ ਅੰਗੀਠੇ ਉਹ ਪ੍ਰੇਮ ਦਾ ਸੁਨੇਹਾ ਦੇ ਰਹੇ ਨੇ, ਸਿੱਖਾ ਜੇ ਗੁਰੂ ਨਾਲ ਪ੍ਰੀਤ ਕਰਨੀ ਹੈ ਤਾਂ ਇਸ ਤਰ੍ਹਾਂ ਕਰਕੇ ਤੋੜ ਤੱਕ ਨਿਭਾਈ। ਤੂੰ ਇਹੋ ਜਿਹੇ ਸਿੰਘ ਨੇ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਆਪਣਾ ਆਪਾ ਕੁਰਬਾਨ ਕਰਨ ਵਾਲੇ ਨੇ। ਹੋਰ ਕਥਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਸੰਬੰਧੀ